ਪਰ ਸਾਰੀ ਜ਼ਿੰਦਗੀ ਉਸ ਵਾਸਤੇ ਸੋਚਦਾ ਜ਼ਰੂਰ ਰਹਿੰਦਾ ਹੈ। ਕਿਸੇ ਮਨੁੱਖ ਦੇ ਕੋਲ ਓਲਡ ਮਾਡਲ ਦੀ ਗੱਡੀ ਹੈ, ਉਹਦੇ ਚਾਰ ਚੁਫੇਰੇ ਅੱਗੇ ਵੀ ਪਿੱਛੇ ਵੀ ਲੈਫਟ ਵੀ ਰਾਈਟ ਵਾਲੇ ਪਾਸੇ ਵੀ ਲੇਟੈਸਟ ਮਾਡਲ ਦੀਆਂ ਚੰਗੀਆਂ ਚੰਗੀਆਂ ਗੱਡੀਆਂ ਨੇ। ਇਹਦੇ ਅੰਦਰ ਜ਼ਰੂਰ ਇੱਕ ਡ੍ਰੀਮ ਹੋਏਗਾ, ਮੈਂ ਵੀ ਚੰਗੀ ਗੱਡੀ ਲਵਾਂ। ਸੋਰਸਿਸ ਨਹੀਂ ਹੈ ਤੇ ਉਹ ਆਈਡੀਆ ਡ੍ਰੌਪ ਕਰਕੇ ਰੱਖੇਗਾ ਔਰ ਉਹ ਡ੍ਰੀਮ ਬਣਿਆ ਰਹੇਗਾ, ਉਹਦੇ ਮਨ ਅੰਦਰ ਇਹ ਪਲਾਨ ਜ਼ਰੂਰ ਚੱਲਦਾ ਰਹੇਗਾ। ਇਹ ਪਹਿਲੇ ਕਰਮ ਨੇ ਜਿਹੜੇ ਮਨ ਕਰਕੇ ਕਰਦਾ। ਇਹਨੂੰ ਪੰਜਾਬੀ ਵਿੱਚ ਸ਼ਬਦ ਵਰਤਦੇ ਨੇ ਕਿ ਮਨੁੱਖ ਦੀ ਮਤ ਵਿੱਚ ਹਮੇਸ਼ਾ ਘੋੜੇ ਦੌੜਦੇ ਰਹਿੰਦੇ ਨੇ, ਸੋਚਾਂ ਦੇ ਘੋੜੇ। ਇਹਦੇ ਅੰਦਰ ਸੋਚਾਂ ਚੱਲਦੀਆਂ ਨੇ। ਇੰਝ ਕਹਿ ਲਓ ਕਿ ਉਹ ਕਰਮ ਜਿਹੜੇ ਇਹਦੀ ਬਾਡੀ ਨੇ ਸਰੀਰ ਨੇ ਨਹੀਂ ਕੀਤੇ, ਫਿਜ਼ੀਕਲੀ ਨਹੀਂ ਮੈਂਟਲੀ ਵਰਕ ਕਰਦਾ ਹੈ ਔਰ ਕਰਦਾ ਰਹਿੰਦਾ। ਦੂਸਰੇ ਕਰਮ ਉਹ ਨੇ ਜਿਨ੍ਹਾਂ ਬਾਰੇ ਇਹ ਡਬਲ ਮਾਈਂਡਡ ਹੁੰਦਾ ਹੈ, ਖਿਆਲ ਕਰਨਾ ਦੁਬਿਧਾ ਵਿੱਚ ਹੁੰਦਾ ਹੈ। ਦੇਖਾਂਗੇ ਜੇ ਦਾ ਲੱਗਿਆ ਤੇ ਕਰਾਂਗੇ, ਨਹੀਂ ਰਹਿਣ ਦਿਆਂਗੇ। ਟਾਈਮ ਮਿਲੇਗਾ ਤੇ ਕਰ ਲਵਾਂਗੇ, ਸੋਰਸਿਸ ਮਿਲਣਗੇ ਤੇ ਕਰ ਲਵਾਂਗੇ। ਐਸੇ ਜਿਹੜੇ ਕਰਮ ਨੇ ਉਹਨਾਂ ਨੂੰ ਥਰਡ ਆਪਸ਼ਨ ਵਿੱਚ ਰੱਖਦਾ ਹੈ, ਡਬਲ ਮਾਈਂਡਡ ਹੈ। ਦੇਖੀ ਜਾਏਗੀ, ਕਰੇਗਾ ਜ਼ਰੂਰ, ਅੱਜ ਨਹੀਂ ਕੱਲ੍ਹ ਨੂੰ, ਕੱਲ੍ਹ ਨੂੰ ਨਹੀਂ ਪਰਸੋਂ। ਫੋਰ ਐਗਜ਼ਾਮਪਲ, ਘਰ ਵਿੱਚ ਬੇਟਾ ਜਾਂ ਬੇਟੀ, ਉਹ ਕਹਿੰਦੇ ਮੈਂ ਬੁੱਕ ਲੈਣੀ ਹੈ ਪਾਪਾ। ਉਹ ਦੁਕਾਨ ਜਿੱਥੋਂ ਬੁੱਕ ਮਿਲਣੀ ਹੈ ਦੂਰ ਹੈ, ਤੁਸੀਂ ਲਿਆ ਕੇ ਦੇਣੀ ਹੈ। ਕਹਿੰਦਾ ਬੇਟਾ ਮੇਰੀ ਅੱਜ ਜ਼ਰੂਰੀ ਮੀਟਿੰਗ ਨੇ, ਕੁਛ ਅਪੁਆਇੰਟਮੈਂਟਸ ਨੇ, ਕੱਲ੍ਹ ਨੂੰ ਸੈਟਰਡੇ ਹੈ, ਸਕੂਲ ਕਲੋਜ਼ ਹੈ, ਪਰ ਸੰਡੇ ਹੈ। ਮੈਂ ਮੰਡੇ ਤੱਕ ਤੈਨੂੰ ਜ਼ਰੂਰ ਲਿਆ ਦਿਆਂਗਾ, ਪਰ ਦੇਖਾਂਗਾ ਟਾਈਮ ਲੱਗੇਗਾ ਜਦੋਂ ਲਿਆਏਗਾ ਜ਼ਰੂਰ, ਪਰ ਹਾਲੇ ਡਬਲ ਮਾਈਂਡਡ ਹੈ ਕਦੋਂ ਲਿਆਏਗਾ। ਇਹ ਦੂਸਰੀ ਕਿਸਮ ਦੇ ਕਰਮ ਨੇ। ਤੀਸਰੇ ਕਰਮ ਉਹ ਨੇ ਗੁਰੂ ਪਿਆਰ ਵਾਲੇ, ਜਿਹੜੇ ਕਰਨੇ ਵੀ ਚਾਹੁੰਦਾ ਹੈ ਉਹਨੂੰ ਸੈਕਿੰਡ ਆਪਸ਼ਨ ਵਿੱਚ ਰੱਖਦਾ ਹੈ। ਕਦੀ ਕਦਾਈ ਉਹ ਮਿਸ ਹੋ ਜਾਂਦੇ ਨੇ, ਕਦੀ ਕਰ ਲੈਂਦਾ ਹੈ। ਮਾਰਕੀਟ ਗਿਆ, ਲੈਣ ਗਿਆ, ਬਹੁਤ ਕੁਛ ਭੁੱਲਿਆ, ਛੱਡ ਦਿੱਤਾ ਹੈ, ਕਿਉਂਕਿ ਸੈਕਿੰਡ ਆਪਸ਼ਨ ਸੀ। ਜ਼ਿੰਦਗੀ ਵਿੱਚ 80% ਉਹ ਕਰਮ ਨੇ ਜਿਨ੍ਹਾਂ ਕਰਮਾਂ ਨੂੰ ਮਨੁੱਖ ਫਸਟ ਪ੍ਰਾਇਓਰਟੀ 'ਤੇ ਰੱਖਦਾ ਹੈ। ਜਦੋਂ ਕੋਈ ਕਹਿੰਦਾ ਹੈ ਕਿ ਅੱਜ ਮੇਰੇ ਕੋਲ ਦਫ਼ਤਰ ਦੇ ਵਿੱਚੋਂ, ਆਫਿਸ ਦੇ ਵਿੱਚੋਂ, ਫੈਕਟਰੀ ਦੇ ਵਿੱਚੋਂ, ਦੁਕਾਨ ਵਿੱਚੋਂ ਬਿਲਕੁਲ ਫੁਰਸਤ ਨਹੀਂ ਸੀ, ਖਿਆਲ ਕਰਿਓ ਅਸੀਂ ਇਹ ਸ਼ਬਦ ਵਰਤਦੇ ਹਾਂ, ਅੱਜ ਤੇ ਮੇਰੇ ਕੋਲ ਇੱਕ ਸੈਕਿੰਡ ਦਾ ਵੀ ਟਾਈਮ ਨਹੀਂ ਸੀ, ਇਤਨਾ ਬਿਜ਼ੀ ਸੀ। ਕੀ ਰੋਟੀ ਨਹੀਂ ਖਾਧੀ? ਕੀ ਚਾਹ ਨਹੀਂ ਪੀਤੀ? ਕੀ ਪਾਣੀ ਨਹੀਂ ਪੀਤਾ? ਕੀ ਲੋੜ ਪਈ ਬਾਥਰੂਮ ਨਹੀਂ ਗਿਆ? ਕੀਤਾ ਹੈ? ਜਿਸ ਜਿਸ ਕਰਮ ਦੀ ਫਸਟ ਪ੍ਰਾਇਓਰਟੀ ਮੰਨੀ, ਉਸੇ ਵੇਲੇ ਉਸ ਕਰਮ ਨੂੰ ਛੱਡ ਕੇ ਰੋਟੀ ਖਾਣ ਬੈਠਾ ਹੈ, ਮੀਟਿੰਗ ਨੂੰ ਛੱਡ ਕੇ ਚਾਹ ਪੀਣ ਬੈਠਾ ਹੈ, ਪਾਣੀ ਪੀਣ ਬੈਠਾ ਹੈ। ਇਹਦਾ ਮਤਲਬ ਮਨੁੱਖ ਨੇ ਆਪਣੀ ਜ਼ਿੰਦਗੀ ਦੀ ਸਟੱਡੀ ਨਹੀਂ ਕੀਤੀ। ਜਦੋਂ ਅਸੀਂ ਕਹਿੰਦੇ ਹਾਂ ਮੇਰੇ ਕੋਲ ਫੁਰਸਤ ਨਹੀਂ ਸੀ, ਮੈਂ ਬੇਨਤੀ ਕਰਾਂ, ਫੁਰਸਤ ਦੀ ਬਾਤ ਨਹੀਂ ਸੀ, ਉਸ ਕਰਮ ਨੂੰ ਇਹਨੇ ਫਸਟ ਪ੍ਰਾਇਓਰਟੀ 'ਤੇ ਨਹੀਂ ਰੱਖਿਆ। ਬਹੁਤ ਬਿਰਲੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਅੰਦਰ ਲਾਈਫ ਸਟਾਈਲ ਇਸ ਤਰ੍ਹਾਂ ਦਾ ਬਣਾ ਕੇ ਰੱਖਦੇ ਨੇ, ਉਹਨਾਂ ਦਾ ਵੇ ਆਫ ਲਾਈਫ ਇਹ ਹੈ, ਉਹ ਉੱਠਦੇ ਹੀ ਨਿਤਨੇਮ ਨੂੰ ਫਸਟ ਪ੍ਰਾਇਓਰਟੀ 'ਤੇ ਰੱਖਦੇ ਨੇ ਔਰ ਉਹਨਾਂ ਦਾ ਹੀ ਨਿਭਦਾ ਹੈ। ਨੋਟ ਕਰ ਲੈਣਾ, ਸੰਸਾਰ ਅੰਦਰ ਚਾਹੇ ਕੋਈ ਹਿੰਦੂ ਵੀਰ ਹੈ, ਮੰਦਰ ਵਿੱਚ ਜਾਣ ਦਾ ਨਿਤਨੇਮ ਹੈ, ਉਹਦਾ ਕੋਈ ਪੂਜਾ ਪਾਠ ਦਾ ਨਿਤਨੇਮ ਹੈ, ਉਹਦਾ ਚਾਲੀਸਾ ਦਾ ਨਿਤਨੇਮ ਹੈ, ਚਾਹੇ ਕੋਈ ਮੁਸਲਮਾਨ ਵੀਰ ਹੈ, ਨਵਾਜ਼ਾਂ ਅਦਾ ਕਰਨ ਦਾ ਉਹਦਾ ਨੇਮ ਹੈ, ਕੋਈ ਕ੍ਰਿਸਚੀਅਨ ਵੀਰ ਹੈ, ਉਹਦਾ ਚਰਚ ਵਿੱਚ ਜਾਣ ਦਾ ਨੇਮ ਹੈ, ਕੋਈ ਸਿੱਖ ਹੈ, ਉਹਦਾ ਗੁਰਦੁਆਰੇ ਜਾਣ ਦਾ ਨੇਮ ਹੈ, ਕਿੰਨਾਂ ਦਾ ਨਿਭ ਰਿਹਾ? ਨੋਟ ਕਰਿਓ, ਜਿਹਨਾਂ ਨੇ ਫਸਟ ਪ੍ਰਾਇਓਰਟੀ 'ਤੇ ਰੱਖਿਆ। ਅੱਜ ਸੰਸਾਰ ਅੰਦਰ ਧਰਮ ਦੀ ਦੁਨੀਆ ਵਿੱਚ ਨਿਤਨੇਮ ਨੂੰ ਫਸਟ ਪ੍ਰਾਇਓਰਟੀ 'ਤੇ ਰੱਖਣ ਵਿੱਚ ਮੁਸਲਮਾਨ ਵੀਰ ਬਹੁਤ ਅੱਗੇ ਨੇ ਔਰ ਬਹੁਤ ਅੱਗੇ ਨੇ। ਜਿਸ ਵੇਲੇ ਨਿਵਾਜ਼ ਦਾ ਸਮਾਂ ਹੁੰਦਾ ਹੈ, ਇੱਕ ਪਾਸੇ ਦੁਕਾਨ, ਇੱਕ ਪਾਸੇ ਨਿਵਾਜ਼, ਦੁਕਾਨ ਬੰਦ ਕਰ ਦਿੰਦੇ ਨੇ, ਨਿਵਾਜ਼ ਨਹੀਂ ਛੱਡਦੇ, ਫਸਟ ਪ੍ਰਾਇਓਰਟੀ 'ਤੇ ਰੱਖਿਆ। ਸ਼ਾਇਦ ਇਹੀ ਕਾਰਨ ਹੈ ਕਿ ਤਕਰੀਬਨ ਹਰ ਏਅਰਪੋਰਟ ਦੇ ਵਿੱਚ ਨਿਵਾਜ਼ ਪੜ੍ਹਨ ਵਾਸਤੇ ਵੀ ਅੱਜ ਕੈਬਨ ਬਣ ਚੁੱਕੇ ਨੇ। ਵੈਸਟਰਨ ਵਰਗੇ ਕੰਟਰੀਜ਼ ਦੇ ਏਅਰਪੋਰਟਸ ਦੇ ਉੱਪਰ ਵੀ ਬਣ ਗਏ ਨੇ। ਤੋ ਖੈਰ, ਨਿਤਨੇਮ ਨਿਭਦਾ ਉਹਨਾਂ ਦਾ ਜਿਨ੍ਹਾਂ ਨੇ ਨਿਤਨੇਮ ਨੂੰ ਫਸਟ ਪ੍ਰਾਇਓਰਟੀ ਤੇ ਰੱਖਿਆ ਹੈ। ਆ ਹੁਣੇ ਗਿਆਨੀ ਜੀ ਇੱਕ ਪੰਕਤੀ ਬੋਲਦੇ ਸੀ, ਉਸ ਪੰਕਤੀ ਵਿੱਚੋਂ ਮੈਨੂੰ ਇਹ ਵਿਚਾਰ ਪ੍ਰਾਪਤ ਹੋਈ। ਇਹਨਾਂ ਪੰਕਤੀ ਬੋਲੀ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜਾ ਜੀਓ। ਗੁਰੂ ਕੀ ਸੰਗਤ ਵਿੱਚ ਆ ਕੇ ਇੱਕ ਗੱਲ ਦੀ ਸਮਝ ਲੱਗਦੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਮੇਰੇ ਗੁਰੂ ਦੇ ਨਾਲ ਰਿਸ਼ਤਾ ਨਿਭ ਜਾਵੇ, ਅੰਦਰ ਬੈਠੇ ਹੋਏ ਰੱਬ ਨਾਲ ਮੇਰੀ ਰਿਲੇਸ਼ਨਸ਼ਿਪ ਨਿਭ ਜਾਵੇ, ਇਹ ਮੇਰੀ ਫਸਟ ਪ੍ਰਾਇਓਰਟੀ ਹੈ ਜ਼ਿੰਦਗੀ ਵਿੱਚ। ਕਿਸ ਲਈ? ਅੱਜ ਦਾ ਯੁੱਗ ਲੌਜੀਕਲ ਯੁੱਗ ਹੈ, ਸੈਂਟੀਫਿਕ ਸੋਚ ਵਿੱਚ ਅੱਜ ਬੱਚਾ ਬਚਪਨ ਤੋਂ ਪੜ੍ਹਦਾ ਆ ਰਿਹਾ ਹੈ। ਉਹ ਹਰ ਸਵਾਲ ਦਾ ਜਵਾਬ ਕਿਉਂ ਕਿਵੇਂ ਕਰੇਗਾ? ਅਗਰ ਉਹਨੂੰ ਪ੍ਰੋਪਰ ਕੰਪਲੀਟ ਆਂਸਰ ਨਾ ਮਿਲਿਆ, ਉਸਨੂੰ ਪ੍ਰੋਪਰ ਲੌਜਿਕ ਨਾ ਮਿਲੀ, ਕਨਵਿੰਸ ਨਹੀਂ ਹੋਏਗਾ ਔਰ ਤੁਰੇਗਾ ਨਹੀਂ। ਉਹ ਸਮੇਂ ਬਹੁਤ ਪਿੱਛੇ ਲੰਘ ਚੁੱਕੇ ਨੇ ਜਦ ਦਾਦਾ ਜੀ ਕਹਿੰਦੇ ਸੀ ਪੋਤਰੇ ਨੂੰ, ਬੇਟਾ ਨਹੀਂ ਕਰਨਾ ਹੀ ਪਏਗਾ, ਪੋਤਰਾ ਕਰ ਲੈਂਦਾ ਸੀ। ਅੱਜ ਨਹੀਂ, ਮਾਪੇ ਕਹਿੰਦੇ ਸੀ ਬੇਟਾ ਨਹੀਂ ਨਹੀਂ ਤੈਨੂੰ ਕਰਨਾ ਹੀ ਪਏਗਾ। ਉਹ ਜ਼ਮਾਨਾ ਚਲਿਆ ਗਿਆ, ਬਹੁਤ ਪਿੱਛੇ ਚਲਿਆ ਗਿਆ। ਅਗਰ ਕੋਈ ਉਸ ਤਰੀਕੇ ਨਾਲ ਕਰਾਉਣਾ ਚਾਹੁੰਦਾ ਤੇ 99% ਫੇਲ ਹੋਏਗਾ, ਇੱਕ ਅੱਧ ਪਰਸੈਂਟ ਕੋਈ ਕਾਮਯਾਬ ਹੋਇਆ ਹੈ। ਜਦੋਂ ਕੋਈ ਪੁੱਛਦਾ ਹੈ ਕਿ ਇੱਥੇ ਬਿਨਾਂ ਭਾਗਾਂ ਤੋਂ ਸਤਸੰਗਤ ਕਿਉਂ ਨਹੀਂ ਲੱਭਦੀ ਤੇ ਇਹ ਸੰਗਤ ਇਤਨੀ ਕੀਮਤੀ ਕਿਉਂ ਹੈ, ਉਹਦਾ ਜਵਾਬ ਮਿਲਦਾ ਗੁਰੂ ਪਿਆਰ ਵਾਲਿਓ, ਸੰਗਤ ਵਿੱਚ ਆ ਕੇ ਸਭ ਤੋਂ ਕੀਮਤੀ ਥੋਟ ਮਿਲਦੀ ਹੈ ਕਿ ਇੱਥੇ ਆ ਕੇ ਇੱਕ ਰਿਲਾਈਜ਼ ਹੁੰਦਾ ਹੈ ਕਿ ਨਿਤਨੇਮ ਮੇਰੀ ਜ਼ਿੰਦਗੀ ਵਿੱਚ ਫਸਟ ਪ੍ਰਾਇਓਰਟੀ ਜਿਸ ਵੇਲੇ ਮੈਂ ਪਲਾਨ ਕਰਨਾ। ਕਿਉਂ? ਜੇ ਬਿਜ਼ਨਸ ਕਰਨਾ ਹੈ, ਤੇਰੀ ਮੈਂਟਲੀ ਇਨਵਾਇਰਮੈਂਟ ਨੂੰ ਤੇਰੇ ਬਿਜ਼ਨਸ ਦੇ ਅਨੁਕੂਲ ਵੀ ਚੜ੍ਹਦੀ ਕਲਾ ਦੇ ਲਈ ਇਹ ਨਿਤਨੇਮ ਸੈੱਟ ਕਰੇਗਾ, ਵਾਸਤਵਿਕ ਬਸ਼ਰਤੇ ਕਿ ਤੈਨੂੰ ਨਿਤਨੇਮ ਦੇ ਅਰਥ ਪਤਾ ਲੱਗ ਜਾਣ। ਸਵੇਰ ਵੇਲੇ ਤੁਸੀਂ ਬਿਜ਼ਨਸ 'ਤੇ ਜਾਂਦੇ ਹੋ, ਫੈਕਟਰੀ, ਦੁਕਾਨ, ਨੌਕਰੀ, ਤੁਹਾਨੂੰ ਚਾਹੀਦੀ ਹੈ ਸਭ ਤੋਂ ਪਹਿਲਾਂ ਕੰਸੈਂਟਰੇਸ਼ਨ। ਜਿਸ ਮਨੁੱਖ ਦੇ ਕੋਲ ਇਕਾਗਰਤਾ ਨਹੀਂ ਹੈ, ਕੰਸੈਂਟਰੇਸ਼ਨ ਨਹੀਂ ਹੈ, ਉਹ ਮਨੁੱਖ ਨਾ ਕਦੀ ਸਕੂਲ ਵਿੱਚ ਸਟੱਡੀ ਵਿੱਚ ਕਾਮਯਾਬ ਹੋਵੇ, ਨਾ ਦੁਕਾਨ 'ਤੇ ਕਾਮਯਾਬ ਹੋਵੇ, ਨਾ ਫੈਕਟਰੀ ਵਿੱਚ ਕਾਮਯਾਬ ਹੋਵੇ। ਕਮਾਲ ਦੀ ਬਾਤ ਇਹ ਹੈ, ਮੇਰੇ ਗੁਰੂ ਨੇ ਸਿਮਰਨ ਅਤੇ ਨਿਤਨੇਮ ਦਿੱਤਾ ਹੈ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਮੈਂ ਜਿੱਧਰ ਵੀ ਜਾਵਾਂ ਸਭ ਤੋਂ ਪਹਿਲਾਂ ਬਾਡੀ ਨੂੰ ਫਰੈਸ਼ ਕਰਾਂ ਇਸ਼ਨਾਨ ਦੇ ਨਾਲ, ਤੇ ਸਿਮਰਨ ਨਿਤਨੇਮ ਦੇ ਨਾਲ ਫਰੈਸ਼ ਕਰਾਂ ਆਪਣੇ ਮਾਇੰਡ ਨੂੰ। ਹਰ ਮਨੁੱਖ ਫਰੈਸ਼ ਹੋ ਕੇ ਜਾਣਾ ਚਾਹੁੰਦਾ ਹੈ, ਸੱਚ ਹੈ। ਜਿਤਨਾ ਫਰੈਸ਼ ਹੋ ਕੇ ਫੈਕਟਰੀ ਵਿੱਚ ਬੈਠੇਗਾ, ਅੰਦਰ ਆਈਡੀਆ ਫਲੈਸ਼ਸ ਉਹਦੇ ਅੰਦਰ ਪੈਦਾ ਹੋਣਗੇ। ਜੌਬ ਸਮੇਂ ਆਪਣੇ ਬੌਸ ਨੂੰ ਖੁਸ਼ ਰੱਖਣਾ ਹੈ, ਮੈਨੇਜਮੈਂਟ ਨੂੰ ਖੁਸ਼ ਰੱਖਣਾ ਹੈ, ਆਪਣੀ ਵਰਕ ਵੀ ਡਿਊਟੀ ਪੂਰੀ ਕਰਨੀ ਹੈ, ਵਰਕਲੋਡ ਵੀ ਉਹਨੇ ਕੰਪਲੀਟ ਕਰਨਾ ਹੈ, ਉਹਦੇ ਲਈ ਦੋ ਚੀਜ਼ਾਂ ਚਾਹੀਦੀਆਂ ਨੇ, ਕੰਸੈਂਟਰੇਸ਼ਨ ਅਤੇ ਆਈਡੀਆ ਫਲੈਸ਼ਸ। ਅੰਦਰੋਂ ਗਿਆਨ ਦੇ ਆਪਣੇ ਆਪ ਆਈਡੀਏ ਪੈਦਾ ਹੋਣ, ਇਹਨੂੰ ਕਹਿੰਦੇ ਨੇ ਧਰਮ ਦੀ ਦੁਨੀਆ ਵਿੱਚ ਸਿਮਰਨ ਦੀ ਬਿਜਲੀ ਲਸ਼ਕਣੀ। ਸਿਮਰਨ ਦੇ ਵਿੱਚੋਂ ਆਈਡੀਆ ਫਲੈਸ਼ਸ ਮਿਲਦੇ ਨੇ ਗੁਰੂ ਪਿਆਰ ਵਾਲਿਓ, ਵਾਹਿਗੁਰੂ, ਨਿਤਨੇਮ ਦੇ ਵਿੱਚੋਂ ਆਈਡੀਆ ਫਲੈਸ਼ਸ ਮਿਲਦੇ ਨੇ, ਔਰ ਸਿਮਰਨ ਦੇ ਵਿੱਚੋਂ ਕੰਸੈਂਟਰੇਸ਼ਨ ਮਿਲਦੀ ਹੈ। ਜਪੁ ਸਤਨਾਮ ਉਹਦੀ ਮੋਟੀਵੇਸ਼ਨ, ਨਿਤਨੇਮ ਅਤੇ ਨਿਤਨੇਮ ਦੇ ਅਰਥਾਂ ਵਿੱਚੋਂ, ਕੰਸੈਪਟ ਵਿੱਚੋਂ ਪ੍ਰਾਪਤ ਹੁੰਦੀ ਹੈ। ਕੱਲ੍ਹ ਤੱਕ ਅਸੀਂ ਸੋਦਰ ਸਾਹਿਬ ਜੀ ਦੇ, ਰਹਿਰਾ ਸਾਹਿਬ ਜੀ ਦੇ ਚਾਰ ਤਿੰਨ ਪਾਰਟ ਸਿੱਖਣ ਦਾ ਯਤਨ ਕੀਤਾ ਸੀ। ਮੈਨੂੰ ਸੰਗਤ ਵਿੱਚ ਆ ਕੇ ਇੱਕ ਚਾਓ ਜਾਗ ਪਵੇ, ਮੇਰੇ ਅੰਦਰ ਬੈਠਾ ਹੋਇਆ ਵਾਹਿਗੁਰੂ ਮੈਨੂੰ ਰਿਲਾਈਜ਼ ਹੋਵੇ, ਮੇਰੇ ਅੰਦਰ ਹੈ, ਹਰ ਵੇਲੇ ਉਹਦੀ ਯਾਦ ਹੋਵੇ, ਤੇ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਚੱਲਦੀ ਦਿਖਾਈ ਦੇਵੇ, ਇੰਝ ਲੱਗੇ ਕਿ ਸਭ ਕੁਝ ਉਸਨੂੰ ਗਾ ਰਿਹਾ। ਇਹ ਹੈ ਅਹਿਸਾਸ, ਉਹਦਾ ਦਰ। ਮੈਂ ਬੇਨਤੀ ਕਰਾਂ, ਜੇ ਮਾਪੇ, ਪੇਰੈਂਟਸ, ਚਾਹੇ ਫਾਦਰ ਚਾਹੇ ਮਦਰ, ਮੰਮੀ ਚਾਹੇ ਪਾਪਾ, ਬੱਚੇ ਨੂੰ ਕਹਿੰਦੇ ਨੇ ਬੇਟਾ ਆ ਨਾ ਕਰ, अगर बच्चे नूं इह अहसास हो जावे इह मम्मी नहीं मैनूं कह रही, इहदे अंदर बैठा होया रब मैनूं रोक रहा है, इह मेरे भले लई हो रहा है, तो बच्चा आग्ञाकारी बन जाएगा, मापियां दी हिरदा शांत रहेगा। इसलिए सब तो पहला एहसास मेरे अंदर भी रब बैठा है, परिवार के मैंबर अंदर भी रब बैठा है, दुनिया के सारे बंद अंदर रब बैठा है। अबल अल्लाह नूर उपाया कुदरत के सब बंदे, एक नूर ते सब जग उपजया कौन भले को मंदे। आ दुनिया के बिचों कुछ लोग जो रिस्पैक्ट करते ने वह भी रब मेरा एग्जाम ले रहा है मेरी चढ़ती कला लई, जब कोई इंसल्ट करता है वो अंदर बैठा हुआ रब भी मेरे पेशेंस के एग्जाम ले रहा है मेरी चढ़ती कला लई। अज असी एक कॉन्सैप्ट भी सीखने का यत्न करांगे, आवेगा जिक्र। जदों हर कौतक वाहिगुरु परमेशर का दिखाई देवे, ये जे मेरी जिंदगी सुख आया, मेरी प्रीख्या भी है, एग्जाम भी है और मेरी चढ़ती कला लई भी है। जे दुख आया वह भी मेरी प्रीख्या है और मेरी चढ़ती कला लई है। ये सब प्रीतम दे प्यारे दे चोज ने, जिस वेले आ समझ आ गई ये सो पुरख है। अंदर सो दर रियलाइजेशन, सो पुरख उस एहसास की इंप्लीमेंटेशन प्रॉपर रूप में उसनू अपलाई हो जाए। कल असी तीसरा पार्ट सीखिया सी, उहदे लई वीकनेस साडी अपनी है। मनुख दी 99% एनर्जी वेस्ट हो रही है दूसरे दी वीकनेसेस नूं फोकस करके। मैं बेनती करां जे अंदर रब बैठा है, रब दे कोल सारियां पावरां ने, सुप्रीम पावर है, ऑलमाइटी है, उहदे नाल याद जुड़ जावे ते तुहाडी वाइब्रेशन कितनी स्ट्रोंग होएगी, तुहाडे कोल कितनी पावर होएगी, कदी सोचिया है नहीं। इस करके क्योंकि अपनी एनर्जी नूं वेस्ट कर रहा है दूसरे की वीकनेस देख के। चौपाई साहब जी का मेन कॉन्सैप्ट सिख दे अंदर कितना कमाल दा है, वाहिगुरु मैं चाहना तू मेरे अंदर बैठा, तेरे नाल प्यार बनिया रवे, पर मेरे अंदर कमजोरियां ने, वो कमजोरियां ही मेरे दुश्मन ने। सब तो बड़ा दुश्मन धर्म की दुनिया में काम मनिया सी लास्ट, पर मैनू ये लगता है ये कंट्रोल करना सौखा है, इस तो किते भयानक है क्रोध एंगर। कदी देख लेना आप गृहस्थ मार्ग वाले हाँ, कोई बाप पिता अपनी धी दे कोल खड़ा है, उत्थे लास्ट कदी नहीं आ सकता, पर खिमा करनी एंगर उत्थे भी आ सकता है, क्रोध उत्थे भी आ सकता है। मां दे सामने जिस विकार नूं माड़ा मन्निया सी बिल्कुल नहीं आएगा, मां दे सामने आ ही नहीं सकेगा, पर चंद्रा क्रोध मां दे सामने भी आउंदा है। याद करके देखो जिंदगी च बहुत बारी अपनी मम्मी नूं कौड़ा शब्द बोलिया होएगा, बहुत बारी पिता नूं कौड़ा शब्द बोलिया होएगा, ते गुरु दे सन्मुख बैठ के याद करके देखो अंदर पछतावा पैदा होएगा, मना आ की मैं पाप कर लिया, क्योंकि है पाप। गुरबाणी ने पता की कहा है, जिनके जने बडीरे तुम हो तिन संग झगरत पाप। मेरा सुपना है जे बचपन तो यह किते सेमीनार लगन लग जान, सैकोलॉजिकल क्लासा लगन लग जान, बच्चे नूं बचपन तो एक टीचर तो स्कूल तो एक सिक्ख्या मिल जावे कि मापिया नाल झगड़ा करना बहुत बड़ा पाप है। ये सोसाइटी एक आइडियल सोसाइटी बन सकती है, समाज एक सुंदर कल्चर बन सकता है, ते गुरु दा ए सिद्धांत केवल गुरु ग्रंथ साहिब विच लिखिया ही ना रह जावे, साडी जिंदगी विच प्रैक्टिकल आ सकता है। ये एंगर मेरा बहुत बड़ा दुश्मन है। दूसरी बात मैं बेनती करा, असी जिंदगी नहीं जिउंदे, एवें उड़दे फिर रहे हां। जिंदगी जिउण दे लई गुरु दे सामने बैठ के अपनी जिंदगी दी स्टडी करी दी और लाइफ स्टोरी अपनी याद करके देखो, इस एंगर ने साडे बहुत सारे मित्र तोड़ दिते होणगे, जिहड़े कदी साडे अपने सन, मुख विचों कोई कौड़ा शब्द मिलिया उहदे विचों बहुत चंगे मित्र भी तोड़ लए होणगे। एक होर गल कह दिया, इस चंद्रे क्रोध ने, इस एंगर ने हो सकता भरा नूं तोड़ता होवे जपो सतनाम, ਕਿਉਂਕਿ ਐਂਗਰ ਵਿੱਚੋਂ ਨਫ਼ਰਤ ਨਿਕਲਦੀ ਹੈ। ਫਿਰ ਕਿਤੇ ਗੁਰੂ ਕਿਰਪਾ ਕਰਨ, ਅਰਦਾਸ ਕਰਨੀ, ਇਹਨਾਂ ਪੰਜਾਂ ਵਿਕਾਰਾਂ ਦੇ ਉੱਪਰ ਵੀ ਇੱਕ ਰਿਫਰੈਸ਼ਰ ਕੋਰਸ ਤਿਆਰ ਕਰਨ ਦਾ ਫੁਰਨਾ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਬੜੇ ਕਮਾਲ ਦੇ ਕੰਸੈਪਟ ਪਏ ਨੇ। ਇਹ ਵਿਕਾਰ ਇਹ ਕਮਜ਼ੋਰੀਆਂ ਮੇਰੇ ਦੁਸ਼ਮਣ ਨੇ, ਹਮਰੇ ਦੁਸ਼ਟ ਸਵੈ ਤੁਮ ਕਾ ਵਹੋ, ਆਪ ਹਾਥ ਦਾ ਮੋਹਿ ਬਚਾਓ। ਕਿਤਨੇ ਪਿਆਰ ਵਿੱਚ ਚੌਪੀ ਸਾਹਿਬ ਵਿੱਚ ਕੰਸੈਪਟ ਦਿੱਤੇ ਗਏ ਨੇ। ਫਾਸਟ ਸਪੀਡ ਵਿੱਚ ਪੜ੍ਹਨ ਵਾਲੀ ਬਾਣੀ ਨਹੀਂ ਹੈ। ਇਹ ਕਹਿਣਾ ਬੜਾ ਸੌਖਾ ਹੈ ਕਿ ਤੂੰ ਤੇ 3 ਮਿੰਟਾਂ ਵਿੱਚ ਪੜ੍ਹਦਾ, ਮੈਂ ਤੇ ਅੱਧੇ ਮਿੰਟ ਵਿੱਚ 30 ਸੈਕਿੰਡ ਵਿੱਚ ਚੌਪੀ ਸਾਹਿਬ ਪੜ੍ਹ ਲੈਣਾ, ਕਹਿਣਾ ਬੜਾ ਸੌਖਾ ਹੈ। ਫਾਸਟ ਸਪੀਡ ਵਿੱਚ ਕਦੀ ਵੀ ਕੰਸੈਪਟ ਸਮਝ ਨਹੀਂ ਲੱਗੇਗਾ। ਮੈਂ ਬਾਰ ਬਾਰ ਬੇਨਤੀ ਕਰਾਂਗਾ, ਬਾਣੀ ਪੜ੍ਹੋ ਸਲੋ, ਸਹਿਜ ਨਾਲ ਅਰਥ ਸਮਝ ਸਮਝ ਕੇ। ਇੱਕ ਫੈਸਲਾ ਹੈ ਗੁਰਮਤ ਦਾ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ। ਬਿਲੋਵਨਾ ਹੁੰਦਾ ਦੁੱਧ ਰਿੜਕਣਾ, ਇਲੈਕਟ੍ਰਿਕ ਮਧਾਣੀ ਨਹੀਂ, ਜਿਹੜੀ ਪੁਰਾਤਨ ਮਧਾਣੀ ਹੁੰਦੀ ਸੀ। ਔਰ ਮੈਂ ਬੇਨਤੀ ਕਰਾਂ, ਇਲੈਕਟ੍ਰਿਕ ਮਧਾਣੀ ਬੜੀ ਫਾਸਟ ਚੱਲਦੀ ਹੈ। ਜਿਹੜੇ ਇਸ ਸਿਸਟਮ ਨਾਲ ਕਦੀ ਜ਼ਿੰਦਗੀ 'ਚ ਜੁੜੇ ਹੋਵੋ ਨਾ, ਕਦੀ ਪਸ਼ੂ ਰੱਖ ਕੇ ਦੇਖੇ ਹੋਣ, ਜਾਂ ਕਦੀ ਆਪ ਦੁੱਧ ਰਿੜਕ ਕੇ ਜਾਂ ਦੁੱਧ ਰਿੜਕਦਿਆਂ ਘਰ ਵਿੱਚ ਦੇਖਿਆ ਹੋਵੇ, ਇਲੈਕਟ੍ਰਿਕ ਮਧਾਣੀ ਰਾਹੀਂ ਨਿਕਲਿਆ ਹੋਇਆ ਘੀ ਤੇ ਹੱਥ ਨਾਲ ਰਿੜਕਿਆ ਹੋਇਆ ਨਿਕਲਿਆ ਹੋਇਆ ਘੀ ਜਿਵੇਂ ਸਮਾਨ ਦਾ ਫਰਕ ਹੈ, ਕਦੀ ਪਰਖ ਲੈਣਾ। ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਦੇਖ ਲੈਣਾ, ਜਿਤਨਾ ਸਹਿਜ ਸਹਿਜ ਵਿੱਚ ਰਿੜਕਿਆ ਜਾਏਗਾ, ਸਲੋ ਸਪੀਡ ਵਿੱਚ ਰਿੜਕਿਆ ਜਾਏਗਾ, ਉਹ ਜਿਹੜਾ ਤੱਥ ਘੀ ਦਾ ਮੱਖਣ ਦਾ ਨਿਕਲਦਾ ਹੈ, ਉਹ ਫਾਸਟ ਸਪੀਡ ਵਿੱਚ ਨਹੀਂ ਨਿਕਲਦਾ। ਗੁਰੂ ਕਹਿੰਦੇ ਨੇ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਏ। ਮੇਰੀ ਇੱਛਾ ਹੈ ਤਬ ਚਰਨਨ ਮਨ ਰਹੇ ਹਮਾਰਾ, ਹੈ ਵਾਹਿਗੁਰੂ ਤੇਰੇ ਨਾਲ ਮੇਰੀ ਸੁਰਤ ਜੁੜੀ ਰਵੇ, ਤੂੰ ਮੇਰੇ ਅੰਦਰ ਬੈਠਾ ਹੈ ਤੇ ਮੇਰੇ ਅੰਦਰ ਹੀ ਮੇਰੇ ਦੁਸ਼ਮਣ ਬੈਠੇ ਨੇ। ਜਪੋ ਸਤਨਾਮ। ਦੇਖੋ ਕੈਸਾ ਕਮਾਲ ਦਾ ਕ੍ਰਿਸ਼ਮਾ, ਰੱਬ ਵੀ ਅੰਦਰ ਬੈਠਾ ਹੈ, ਕ੍ਰੋਧ ਵੀ ਅੰਦਰ ਬੈਠਾ ਹੈ। ਰੱਬ ਵੀ ਅੰਦਰ ਬੈਠਾ ਹੈ, ਹਉਮੈ ਵੀ ਅੰਦਰ ਬੈਠੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਤੇ ਕਮਾਲ ਕਰ ਦਿੱਤੀ ਹੈ, ਇੱਕ ਪੰਕਤੀ ਐਸੀ ਦਿੱਤੀ ਗੁਰੂ ਗ੍ਰੰਥ ਸਾਹਿਬ ਅੰਦਰ। ਗੁਰੂ ਕਹਿੰਦੇ ਨੇ, ਜਿਸ ਹਿਰਦੇ ਦੀ ਸੇਜ ਦੇ ਉੱਪਰ ਮੇਰਾ ਵਾਹਿਗੁਰੂ ਬੈਠਾ ਹੈ, ਉਸੇ ਹਿਰਦੇ ਦੀ ਸੇਜ ਦੇ ਉੱਪਰ ਮੈਂ ਬੈਠਾ ਹਾਂ। ਸਾਡੀ ਸੁਰਤ ਬੈਠੀ ਹੈ, ਸਾਡਾ ਧਿਆਨ ਬੈਠਾ ਹੈ, ਸਾਡੇ ਮਾਇੰਡ ਬੈਠਾ ਹੈ। ਪਰ ਸਾਡੇ ਮਾਇੰਡ ਨੇ, ਸਾਡੀ ਸੁਰਤ ਨੇ ਇਸ ਵਿਕਾਰਾਂ ਦਾ ਰਸ ਪੀਤਾ ਹੋਇਆ ਔਰ ਇਹਨੂੰ ਨਸ਼ਾ ਆਇਆ ਹੋਇਆ। ਪੰਕਤੀ ਹੈ, ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਜਾਗੰਤਾ। ਰੱਬ ਜਾਗਦਾ ਹੈ, ਸਾਡੀ ਸੁਰਤ ਸੁੱਤੀ ਪਈ ਹੈ, ਅਨ ਅਵੇਅਰ ਹੈ, ਇਹਨੂੰ ਪਤਾ ਹੀ ਨਹੀਂ ਹੈ ਮੇਰਾ ਅਸਲੀ ਰੀਅਲ ਮੋਟਿਵ ਕੀ ਹੈ ਤੇ ਮੇਰੀ ਜ਼ਿੰਦਗੀ ਵਿੱਚ ਕਿਹੜੇ ਕਰਮ ਨੇ ਜਿਹਨੂੰ ਮੈਂ ਫਸਟ ਪ੍ਰਾਇਓਰਟੀ ਤੇ ਰੱਖਣਾ ਹੈ। ਨਤੀਜਾ, ਜਿਨ੍ਹਾਂ ਨੂੰ ਫਸਟ ਪ੍ਰਾਇਓਰਟੀ ਤੇ ਰੱਖ ਕੇ ਇਹ ਧਰਮ ਦੇ ਕਰਮਾਂ ਨੂੰ ਛੱਡੀ ਜਾ ਰਿਹਾ, ਗੁਰਬਾਣੀ ਦਾ ਫੈਸਲਾ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਚਾਲੈ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਤੁਹਾਡੇ ਕੋਈ ਸੱਟ ਮਾਰੇ ਨਾ, ਤੁਹਾਡੇ ਕੋਈ ਕੁਹਾੜਾ ਮਾਰੇ, ਕੋਈ ਵੈਪਨ ਮਾਰੇ, ਤੁਸੀਂ ਕੋਰਟ ਤੱਕ ਜਾਓਗੇ, ਥਾਣੇ ਜਾਓਗੇ, ਉਹਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕਰੋਗੇ। ਪਰ ਜੇ ਆਪਣੇ ਪੈਰਾਂ ਤੇ ਕੋਈ ਆਪ ਹੀ ਕੁਹਾੜਾ ਮਾਰੇ ਤੇ ਉਹਨੂੰ ਕੌਣ ਬਚਾਵੇਗਾ। ਇਹ ਬੇਨਤੀਆਂ ਕਰਦਿਆਂ ਰੱਬ ਦਾ ਇੱਕ ਇਮੇਜ ਮੇਰਾ ਪਰਮਾਤਮਾ ਅੰਦਰ ਬੈਠਾ ਹੈ, ਉਹਦੇ ਨਿਸ਼ਾਨ ਦੇ ਉੱਪਰ ਕਿਰਪਾਨ ਦਾ ਸਿੰਬਲ ਹੈ ਅਸਤੋਜ। ਮੇਰਾ ਪਰਮਾਤਮਾ ਮੇਰੇ ਅੰਦਰ ਬੈਠਾ ਹੈ, ਪਰਮਾਤਮਾ ਨੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ, ਖੜਗ ਕੇਤ। ਮੇਰੇ ਪਰਮਾਤਮਾ ਨੇ ਕਿਰਪਾਨ ਪਹਿਨੀ ਹੋਈ ਹੈ ਅਸਪਾਨ। ਚੌਪਈ ਸਾਹਿਬ ਪੜ੍ਹਦਿਆਂ 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 ਇੱਕ ਚਾਉ ਜਾਗਦਾ ਹੈ ਕਿ ਜੈਸਾ ਰੱਬ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿਖਾਇਆ ਮੈਂ ਅੱਖਾਂ ਨਾਲ ਦੇਖ ਲਵਾਂ। ਫਿਰ ਕਿਸੇ ਸਿੱਖ ਦੇ ਪਹਿਨੀ ਹੋਈ ਕਿਰਪਾਨ ਬੜੀ ਪਿਆਰੀ ਲੱਗਦੀ ਹੈ। ਜਪੋ ਸਤਨਾਮ। ਜਦੋਂ ਇਹ ਪਤਾ ਲੱਗੇ ਨਾ ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਖੜਗ ਕੇਤ ਹੈ, ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਅਸਪਾਨ ਹੈ, ਫਿਰ ਉਹ ਦੇਖਦਾ ਹੈ ਆਪਣੇ ਗੁਰੂ ਨੂੰ ਹਿਸਟਰੀ ਦੇ ਵਿੱਚੋਂ ਦੀ, ਜਦੋਂ ਹਿਸਟਰੀ 'ਚੋਂ ਦਰਸ਼ਨ ਕਰਦਾ ਹੈ ਤਾਂ ਉਹਨੂੰ ਗੁਰੂ ਵੀ ਉਹ ਜਿਹਾ ਦਿਖਾਈ ਦਿੰਦਾ ਹੈ ਜਿਹੋ ਜਿਹੇ ਉਹਦੇ ਅੰਦਰ ਇਮੇਜ ਚੌਪਈ ਸਾਹਿਬ ਨੇ ਬਣਾਇਆ ਹੈ। ਤੇ ਫਿਰ ਜਦੋਂ ਸੰਗਤ ਵਿੱਚੋਂ ਸਮਝ ਲੱਗਦੀ ਹੈ ਕਿ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਜਿਹੋ ਜਿਹਾ ਇਮੇਜ ਰੱਬ ਦਾ ਦਿਖਾਇਆ ਤੇ ਜਿਹੋ ਜਿਹਾ ਇਮੇਜ ਮੇਰੇ ਗੁਰੂ ਦਾ ਹੈ, ਉਹੋ ਜਿਹਾ ਹੀ ਸਰੂਪ ਸਿੱਖ ਨੂੰ ਪੰਜ ਪਿਆਰਿਆਂ ਕੋਲੇ ਜਾ ਕੇ ਮਿਲਦਾ ਹੈ। ਇੱਥੋਂ ਤੱਕ ਸਨ ਤਿੰਨ ਪਾਰਟ। ਸੋਦਰ ਸਾਹਿਬ ਜੀ ਦਾ ਇਹ ਚੌਥਾ ਪਾਰਟ ਜਿਹਦਾ ਹੈਡਿੰਗ ਹੈ ਆਨੰਦ, ਪੀਸ ਆਫ ਮਾਇੰਡ, ਖੁਸ਼ੀ। ਮੈਂ ਬੇਨਤੀ ਕਰਾਂ, ਇੱਕ ਹੈ ਹੱਸਣਾ, ਇੱਕ ਹੈ ਖੁਸ਼ੀ, ਦੋਨਾਂ ਦਾ ਫਰਕ ਹੈ। ਹੱਸਣਾ ਬਨਾਉਟੀ ਹੋ ਸਕਦਾ, ਖੁਸ਼ੀ ਬਨਾਉਟੀ ਨਹੀਂ ਹੁੰਦੀ। ਜਪ ਸਤਨਾਮ। ਤੁਸੀਂ ਬਿਜ਼ਨਸ ਦੇ ਮਾਮਲੇ ਵਿੱਚ ਬਹੁਤ ਵਾਰੀ ਤੁਹਾਨੂੰ ਬਨਾਉਟੀ ਹੱਸਣਾ ਪੈਂਦਾ ਜੇ, ਰਿਸ਼ਤੇ ਨਿਭਾਉਂਦਿਆਂ ਬਹੁਤ ਵਾਰੀ ਬਨੌਟੀ ਹੱਸਣਾ ਪੈਂਦਾ ਜੇ, ਅੱਜ ਦਾ ਬਿਜ਼ਨਸ ਤੇ ਜਦੋਂ ਜਿਹੜੀ ਰਿਸੈਪਸ਼ਨ ਹੈ ਨਾ, ਉੱਥੇ ਹੈ ਹੀ ਸਾਰਾ ਸਮਾਈਲਿੰਗ ਤੇ ਖੜਾ ਏ, ਅੰਦਰੋਂ ਲੱਖ ਦੁਖੀ ਹੋਵੇ, ਉਹਦੀ ਡਿਊਟੀ ਹੈ ਕਿ ਜਿਹੜਾ ਵੀ ਕਸਟਮਰ ਆਏਗਾ ਉਹਨੂੰ ਸਮਾਈਲਿੰਗ ਦੇਣੀ ਹੈ ਉਸਨੇ। ਸਮਾਈਲਿੰਗ ਬਨੌਟੀ ਹੋ ਸਕਦੀ ਹੈ, ਖੁਸ਼ੀ ਬਨੌਟੀ ਨਹੀਂ। ਉਹਦਾ ਨਾਮ ਹੈ ਆਨੰਦ। ਸਤਿਗੁਰਾਂ ਸ਼ਬਦ ਵਰਤਿਆ ਆਨੰਦ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਿਸੇ ਬਿਜ਼ਨਸ ਸ਼ੌਪ ਦੇ ਉੱਪਰ, ਰਿਸੈਪਸ਼ਨ ਦੇ ਉੱਪਰ ਕੋਈ ਚਾਹੇ ਮੇਲ ਚਾਹੇ ਫੀਮੇਲ ਹੋਵੇ, ਜਿਹੜਾ ਹਰ ਵੇਲੇ ਹਰ ਕਸਟਮਰ ਨੂੰ ਸਮਾਈਲਿੰਗ ਦੇ ਰਿਹਾ, ਜਾਂ ਫਿਰ ਏਅਰ ਹੋਸਟਸ ਤੁਹਾਡੇ ਟੋਲ ਪਲਾਜ਼ਾ ਦੇ ਉੱਪਰ ਬੈਠੇ ਹੋਏ ਬੰਦੇ ਵੀ, ਉਹ ਕਿਉਂਕਿ ਉਹਨਾਂ ਦੀ ਡਿਊਟੀ ਦਾ ਇੱਕ ਹਿੱਸਾ ਹੈ ਕਿ ਤੁਸੀਂ ਸਮਾਈਲਿੰਗ ਵੀ ਦੇਣੀ ਆ ਔਰ ਕਸਟਮਰ ਨੂੰ ਥੈਂਕ ਯੂ ਵੀ ਕਹਿਣਾ ਹੈ, ਉਹਨਾਂ ਨੂੰ ਕਦੀ ਉਸ ਸਟਰਕਚਰ ਤੋਂ ਪਾਸੇ ਹੁੰਦੇ ਦੇਖਣਾ, 10 ਮਿੰਟਾਂ ਦੇ ਅੰਦਰ ਚਿਹਰਾ ਦੱਸੇਗਾ ਕਿ ਅੰਦਰ ਖੁਸ਼ੀ ਕਿਤਨੀ ਕੁ ਤੇ ਅੰਦਰ ਟੈਨਸ਼ਨ ਕਿਤਨੀ ਕੁ ਹੈ। ਅੰਦਰਲੀ ਟੈਨਸ਼ਨ, ਅੰਦਰਲੇ ਦੁੱਖ ਚਿਹਰੇ ਤੇ ਸਮਾਈਲਿੰਗ ਲਿਆਂਦੀ ਜਾ ਸਕਦੀ ਹੈ, ਪਰ ਹਿਰਦੇ 'ਚ ਖੁਸ਼ੀ ਨਹੀਂ। ਜਪੋ ਸਤਨਾਮ ਆਨੰਦ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾ ਰਿਹਾ। ਜਿਤਨਾ ਚਿਰ ਹਿਰਦੇ 'ਚ ਖੁਸ਼ੀ ਨਹੀਂ ਹੈ, ਉਤਨਾ ਚਿਰ ਪੀਸ ਆਫ ਮਾਇੰਡ ਨਹੀਂ ਹੈ। ਸਤਿਗੁਰਾਂ ਸ਼ਬਦ ਵਰਤਿਆ ਬਾਲੀ ਰੋਵੈ ਨਾਹ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇੱਕ ਵਿਦਵਾਨ ਸੱਜਣ ਕਹਿੰਦਾ ਹੈ, ਕਿਸੇ ਨੂੰ ਹੱਸਦਿਆਂ ਨੂੰ ਨਾ ਦੇਖ, ਕਿਸੇ ਦੇ ਚਿਹਰੇ ਦੀ ਸਮਾਈਲਿੰਗ ਨਾ ਦੇਖ, ਉਹਦੇ ਚਿਹਰੇ ਦੇ ਹਾਸਿਆਂ ਦੀ ਪਰਤ ਉਠਾ ਕੇ ਦੇਖ, ਅੰਦਰ ਬੜੇ ਜ਼ਖਮ ਛੁਪੇ ਹੋਏ ਨੇ। ਜਪੋ ਸਤਨਾਮ, ਬੜੇ ਜ਼ਖਮ ਛੁਪੇ ਹੋਏ ਨੇ। ਗਿਆਨੀ ਸੰਤ ਸਿੰਘ ਜੀ ਮਸ਼ਕੀਨ ਹੋਰਾਂ ਨੇ ਇੱਕ ਬੜਾ ਕਵਾਲ ਦਾ ਸ਼ਬਦ ਵਰਤਿਆ ਸੀ, ਕਹਿੰਦੇ ਅੱਜ ਦਾ ਮਨੁੱਖ ਅੰਦਰਲੇ ਦੁੱਖਾਂ ਨੂੰ ਭੁਲਾਉਣ ਵਾਸਤੇ ਬਾਹਰ ਹਾਸਿਆਂ ਵਿੱਚ ਬੈਠਣਾ ਚਾਹੁੰਦਾ ਹੈ। ਜਪੋ ਸਤਨਾਮ, ਜਿਤਨੀ ਐਂਟਰਟੇਨਮੈਂਟ ਹੈ ਨਾ, ਮਨੁੱਖ ਆਪਣੇ ਦੁੱਖਾਂ ਦਾ ਦੁਖੀ ਹੋਇਆ ਬਾਹਰ ਹਾਸਿਆਂ ਵਿੱਚ ਬੈਠਣਾ ਚਾਹੁੰਦਾ ਹੈ, ਤਾਂ ਕਿ ਉਹਨਾਂ ਹਾਸਿਆਂ ਵਿੱਚ ਬੈਠ ਕੇ ਮੈਂ ਕੁਝ ਸਮਾਂ ਦੁੱਖਾਂ ਨੂੰ ਭੁਲਾ ਲਵਾਂ। ਜਦੋਂ ਐਂਟਰਟੇਨਮੈਂਟ ਫੇਲ ਹੁੰਦੀ ਹੈ ਤੇ ਫਿਰ ਨਸ਼ਿਆਂ ਦਾ ਸਹਾਰਾ ਲੈ ਕੇ ਦੁੱਖਾਂ ਨੂੰ ਭੁਲਾਉਣਾ ਚਾਹੁੰਦਾ ਹੈ। ਸਤਿਗੁਰਾਂ ਨੇ ਇਹ ਜਿਹੜਾ ਸਾਨੂੰ ਹੈਡਿੰਗ ਦਿੱਤਾ ਹੈ, ਸਿੱਖ ਨੂੰ ਅਸਲੀ ਖੁਸ਼ੀ, ਅਸਲੀ ਆਨੰਦ ਦੇਣਾ ਚਾਹੁੰਦੇ ਸੀ, ਜਿਹੜਾ ਕੇਵਲ ਗੁਰੂ ਤੋਂ ਵੇ ਆਫ ਲਾਈਫ ਸਿੱਖ ਕੇ ਹੀ ਮਿਲਦਾ ਹੈ, ਜਿਹੜਾ ਗੁਰੂ ਦੀ ਟੀਚਿੰਗਸ ਨੂੰ ਫੋਲੋ ਕਰਕੇ ਹੀ ਮਿਲੇਗਾ। ਜੇ ਮੈਂ ਤੁਹਾਡੇ ਸਨਮੁਖ ਤੁਹਾਡੇ ਚਰਨਾਂ ਵਿੱਚ ਗੁਰੂ ਦੀ ਗੋਦੀ ਵਿੱਚ ਬੈਠ ਕੇ ਬਾਤ ਕਹਿ ਰਿਹਾ, ਮੇਰੇ ਹਿਰਦੇ ਵਿੱਚ ਅੰਦਰ ਆਨੰਦ ਨਹੀਂ, ਤੇ ਮੇਰਾ ਕਹਿਣਾ ਵੀ ਐਵੇਂ ਇੱਕ ਕਰਮ ਕਾਂਡ ਹੀ ਹੈ, ਇਸ ਤੋਂ ਵੱਧ ਕੁਛ ਵੀ ਨਹੀਂ ਹੈ। ਜਿਤਨਾ ਚਿਰ ਗੁਰੂ ਦੀ ਟੀਚਿੰਗਸ ਨੂੰ ਫੋਲੋ ਨਹੀਂ ਕੀਤਾ ਜਾਏਗਾ, ਸਿੱਖਿਆਵਾਂ ਨੂੰ ਧਾਰਨ ਨਹੀਂ ਕੀਤਾ ਜਾਏਗਾ, ਉਤਨਾ ਚਿਰ ਅੰਦਰ ਆਨੰਦ ਬਣ ਨਹੀਂ ਸਕੇਗਾ। ਗੁਰੂ ਪਾਤਸ਼ਾਹ ਨੇ ਇਹ ਜਿਹੜਾ ਸਾਨੂੰ ਹੈਡਿੰਗ ਦਿੱਤਾ ਹੈ, ਇਸ ਵਿੱਚ ਇੱਕ ਤੇ ਪਹਿਲੇ ਪੰਜ ਪਦੇ ਹਨ, ਜਿਨ੍ਹਾਂ ਦੀ ਸ਼ੁਰੂਆਤ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤੇ ਪੰਜਵੇਂ ਪਦੇ ਦੀ ਆਖਰੀ ਪੰਕਤੀ ਹੈ ਤਿਤ ਘਰ ਅਨਹਦ ਵਾਜੇ। ਇੱਥੋਂ ਤੱਕ ਆਨੰਦ ਸਾਹਿਬ ਜੀ ਦੇ ਪਹਿਲੇ ਪੰਜ ਪਦੇ। ਉਂਝ ਸਾਰੀ ਬਾਣੀ ਇਹ 40 ਪਦਿਆਂ ਦੀ ਹੈ, ਪਰ ਪਿੱਛੇ ਤੋਂ ਬਜ਼ੁਰਗਾਂ ਨੇ, ਸਾਡੇ ਪਤਵੰਤੇ ਸੱਜਣਾਂ ਨੇ ਜੋ ਸਾਨੂੰ ਇਹ ਮਰਿਆਦਾ ਬਣਾ ਕੇ ਦਿੱਤੀ ਹੈ, ਉਸ ਮੁਤਾਬਕ ਇਹ ਪੰਜ ਪਦੇ ਪੜ੍ਹ ਕੇ ਉਸ ਤੋਂ ਬਾਅਦ 6ਵੇਂ ਪਦੇ ਤੋਂ ਲੈ ਕੇ 39th ਸਟੰਜਾ ਤੱਕ 39ਵੇਂ ਪਦੇ ਤੱਕ ਛੱਡ ਦਿੱਤੇ ਜਾਂਦੇ ਨੇ, ਕਿਉਂਕਿ ਇਹ ਕੰਸੈਪਟ ਉਹਦਾ ਰਿਜ਼ਲਟ ਅਖੀਰਲੇ ਪਦੇ ਤੇ ਕੱਢਿਆ ਗਿਆ, ਇਸ ਲਈ ਉਹ ਅਖੀਰਲਾ ਪਦਾ ਨਾਲ ਪੜ੍ਹ ਲਿਆ ਜਾਂਦਾ ਹੈ। ਉਹਦੀ ਸ਼ੁਰੂਆਤ ਹੁੰਦੀ ਹੈ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਇਹ 6 ਪਦੇ ਆਨੰਦ ਸਾਹਿਬ ਜੀ ਦੇ। ਇਸ ਤੋਂ ਬਾਅਦ ਇੱਕ ਸ਼ਬਦ ਹੈ ਮੁੰਦਾਵਣੀ ਮਹੱਲਾ 5। ਵੈਸੇ ਤੇ ਇਹਦੇ ਅਰਥ ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਕੀਤੇ ਨੇ। ਸਾਰੇ ਵਿਦਵਾਨ ਸਹਿਮਤ ਨੇ ਕਿ ਮੁੰਦਾਵਣੀ ਰਾਗ ਦਾ ਹਿੱਸਾ ਨਹੀਂ ਹੈ, ਕੋਈ ਰਾਗ ਦੀ ਕਿਸਮ ਨਹੀਂ ਹੈ, ਰਾਗ ਨਹੀਂ ਹੈ। ਪਰ ਗਿਆਨੀ ਕਾਨ ਸਿੰਘ ਜੀ ਨਾਭਾ, ਜਿਨ੍ਹਾਂ ਨੇ ਮਹਾਨ ਕੋਸ਼ ਗ੍ਰੰਥ ਲਿਖਿਆ, ਉਹਨਾਂ ਬੜੇ ਕਮਾਲ ਦੇ ਅਰਥ ਕੀਤੇ ਨੇ। ਉਹ ਕਹਿੰਦੇ ਪੁਰਾਤਨ ਸਮਿਆਂ 'ਚ ਜਿਹੜੇ ਬਾਦਸ਼ਾਹ ਹੁੰਦੇ ਸੀ ਨਾ, ਕਿਉਂਕਿ ਗਿਆਨੀ ਕਾਨ ਸਿੰਘ ਜੀ ਨਾਭਾ ਖੁਦ ਵੀ ਸਰਕਾਰੇ ਦਰਬਾਰੇ ਕਾਫੀ ਇਹਨਾਂ ਦਾ ਰਿਲੇਸ਼ਨ ਸੀ, ਇਹਨਾਂ ਨੇ ਬੜੀ ਸਟੱਡੀ ਕੀਤੀ ਉਸ ਮਾਮਲੇ ਵਿੱਚ। ਇਹ ਕਹਿੰਦੇ ਜਿਹੜਾ ਬਾਦਸ਼ਾਹ ਨੂੰ ਭੋਜਨ ਦਿੱਤਾ ਜਾਂਦਾ ਨਾ ਖਾਣਾ, ਉਹਨਾਂ ਸਮਿਆਂ 'ਚ ਇਹ ਹੁੰਦਾ ਸੀ ਕਿ ਬਾਦਸ਼ਾਹ VIP ਹੈ, ਉਹਦੇ ਖਾਣੇ ਵਿੱਚ ਕੋਈ ਮਿਲਾਵਟ ਨਾ ਪਾ ਦੇਵੇ, ਕੋਈ ਜ਼ਹਿਰ ਨਾ ਪਾ ਦੇਵੇ। ਜਿਹੜਾ ਬਾਦਸ਼ਾਹ ਦਾ ਬੜਾ ਹੀ ਨੀਅਰ ਵਜ਼ੀਰ ਹੁੰਦਾ ਸੀ ਨਾ, ਉਹਦਾ ਕਲੋਜ਼ ਮੰਤਰੀ ਹੁੰਦਾ ਸੀ ਮਿਨਿਸਟਰ, ਉਹਦੀ ਡਿਊਟੀ ਹੁੰਦੀ ਸੀ ਕਿ ਜਦੋਂ ਭੋਜਨ ਤਿਆਰ ਹੋਵੇ, ਤੇਰੀਆਂ ਨਜ਼ਰਾਂ ਦੇ ਸਾਹਮਣੇ ਤਿਆਰ ਹੋਵੇ, ਅਤੇ ਉਹਨੂੰ ਪੈਕ ਕਰਨਾ ਹੈ। ਉਹਨਾਂ ਸਮੇਂ 'ਚ ਕੱਪੜੇ ਵਿੱਚ ਪੈਕ ਕਰਦੇ ਸੀ ਅਤੇ ਉੱਪਰ ਉਸਨੂੰ ਬੰਦ ਕਰਕੇ, ਪੰਜਾਬੀ ਵਿੱਚ ਲਾਖ ਕਹਿ ਦਿੰਦੇ ਨੇ, ਮੈਨੂੰ ਨਹੀਂ ਪਤਾ ਉਹਨਾਂ ਦਾ ਇੰਗਲਿਸ਼ ਵਰਡ ਕੀ ਬਣੇਗਾ, ਉਹ ਉੱਪਰ ਲਾ ਕੇ ਉਹਨੂੰ ਸੀਲ ਬੰਦ ਕਰ ਦਿੰਦੇ ਸੀ। ਜਦੋਂ ਆਪਾਂ ਦੇਖਦੇ ਹਾਂ ਨਾ, ਕੋਈ ਕਿਸੇ ਦੀ ਸ਼ੌਪ ਲੌਕ ਕਰ ਦਿੱਤੀ ਹੈ, ਉਹ ਜਿਹੜਾ ਮਟੀਰੀਅਲ ਲਾ ਕੇ ਉਹਦੇ ਉੱਤੇ ਸਟੈਂਪ ਲਾ ਕੇ ਬੰਦ ਕਰਨਾ, ਫਿਰ ਉਸੇ ਮਿਨਿਸਟਰ ਦੀਆਂ ਅੱਖਾਂ ਦੇ ਸਾਹਮਣੇ ਉਹ ਖੋਲਿਆ ਜਾਂਦਾ ਸੀ। ਉਹ ਜਿਹੜੀ ਮੋਹਰ ਲੱਗਦੀ ਸੀ ਉਹਨੂੰ ਕਹਿੰਦੇ ਸੀ ਮੁੰਦਾਵਣੀ। ਇਹ ਭੋਜਨ ਬਾਦਸ਼ਾਹ ਦੇ ਖਾਣ ਵਾਲਾ ਹੈ, ਔਰ ਉਹਨੂੰ ਮੁੰਦ ਦਿੱਤਾ ਹੈ, ਉਹਨੂੰ ਸੀਲ ਕਰ ਦਿੱਤਾ ਹੈ, ਤਾਂ ਕਿ ਇਹ ਕੇਵਲ ਬਾਦਸ਼ਾਹ ਹੀ ਖੋਲ ਸਕਦਾ ਔਰ ਬਾਦਸ਼ਾਹ ਹੀ ਖਾ ਸਕਦਾ। ਤੇ ਸਟਾਰਟਿੰਗ ਪੜ੍ਹ ਕੇ ਦੇਖਣੀ ਗੁਰੂ ਗ੍ਰੰਥ ਸਾਹਿਬ ਜੀ ਦੀ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਨੂੰ ਅੰਦਰ ਬੈਠੇ ਹੋਏ ਰੱਬ ਦੀ ਸਿਫਤ ਸਲਾਹ ਕਰਨ ਦੀ ਯੋਗਤ ਆ ਜਾਵੇ, ਗੁਰੂ ਕਹਿੰਦੇ ਮੇਰੀਆਂ ਨਜ਼ਰਾਂ 'ਚ ਉਹ ਦੁਨੀਆਂ ਦੇ ਬਾਦਸ਼ਾਹਾਂ ਤੋਂ ਵੀ ਬਹੁਤ ਵੱਡਾ ਬਾਦਸ਼ਾਹ ਹੈ। ਪੰਕਤੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਪਜੀ ਸਾਹਿਬ ਜੀ ਦੀ ਪੰਕਤੀ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਗੱਲ ਸਟਾਰਟਿੰਗ ਤੇ ਕਹਿ ਰਹੇ ਨੇ, ਕੰਸੈਪਟ ਦੇਖੋ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਐਂਡਿੰਗ ਤੇ ਕਹਿੰਦੇ ਪਏ ਨੇ ਆ ਜਿਹੜੀ ਬਾਣੀ ਹੈ ਇਹ ਮੇਰੇ ਉਹਨਾਂ ਗੁਰਸਿੱਖਾਂ ਦਾ ਭੋਜਨ ਹੈ, ਰੂਹਾਨੀ ਖੁਰਾਕ ਹੈ, ਜਿਹੜੇ ਗੁਰੂ ਦੀਆਂ ਨਜ਼ਰਾਂ 'ਚ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹੈ। ਮੁੰਦਾਵਣੀ ਲਾ ਕੇ ਹੁਣ ਇਹ ਸਾਹਮਣੇ ਕੰਸੈਪਟ ਪੇਸ਼ ਕੀਤਾ ਹੈ। ਉਹ ਹੈ ਥਾਲ ਵਿੱਚ 3 ਵਸਤੂ ਪਈਓ। ਇੱਕ ਸਾਡੇ ਅੰਦਰ ਹਿਰਦਾ, ਸਾਡਾ ਥਾਲ ਹੈ, ਸਾਡਾ ਹਾਰਟ, ਜਿੱਥੇ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਗਿਆਨ ਪਹੁੰਚਣਾ ਚਾਹੀਦਾ। ਮੈਂ ਬੇਨਤੀ ਕਰਾਂ, ਕੰਨਾਂ ਤੱਕ ਤੇ ਹਰ ਇੱਕ ਦੇ ਪਹੁੰਚ ਜਾਂਦਾ ਹੈ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸੁਣਦੇ ਹਾਂ, ਕਥਾ ਕਰਦੇ ਹਾਂ, ਸੁਣਦੇ ਹਾਂ, ਕੰਨਾਂ ਤੱਕ ਤੇ ਹਰ ਇੱਕ ਦੇ ਪਹੁੰਚਦਾ ਹੈ। ਕੰਨਾਂ ਤੋਂ ਬਾਅਦ ਦਿਮਾਗ ਦੇ ਵਿੱਚ ਬਾਣੀ ਨਹੀਂ ਖਿਆਲ ਕਰਨਾ, ਦਿਮਾਗ ਵਿੱਚ ਬਾਣੀ ਦਾ ਗਿਆਨ ਪਹੁੰਚਦਾ ਹੁੰਦਾ ਹੈ। ਕੰਨਾਂ ਤੱਕ ਬਾਣੀ ਹਰ ਇੱਕ ਦੇ ਪਹੁੰਚਦੀ ਹੈ, ਗਿਆਨ ਵਿਰਲਿਆਂ ਦੇ ਪਹੁੰਚਦਾ ਹੈ, ਤੇ ਹਿਰਦੇ ਤੱਕ ਤੇ ਉਸ ਦਾ ਟੇਸਟ ਤੇ ਪ੍ਰੈਕਟੀਕਲ ਉਹਨੂੰ ਅਪਲਾਈ ਕਰਨਾ, ਉਹ ਹਿਰਦੇ ਤੱਕ ਪਹੁੰਚਦਾ, ਉਹ ਤੇ ਕੋਟਨ ਮਹਿਕੂ ਦੀ ਖੇਡ ਹੈ। ਗੁਰੂ ਰਹਿਮਤ ਕਾਰਨ ਹਰ ਸਿੱਖ ਨੇ ਇੱਥੋਂ ਤੱਕ ਪਹੁੰਚਣਾ ਹੈ। ਮੈਂ ਹੋਰ ਥੋੜਾ ਸੌਖਾ ਕਰਕੇ ਕਹਿ ਦਿਆਂ, ਤੁਸੀਂ ਸੁਣਦੇ ਹੋ, ਬਹੁਤ ਕੁਛ ਸੁਣਦੇ ਹੋ, ਸੁਣਾਵਣ ਵਾਲੇ ਵੀ ਬਹੁਤ ਨੇ, ਬੜੇ ਆਉਂਦੇ ਨੇ ਤੇ ਬੜੇ ਜਾਂਦੇ ਨੇ, ਕਿਉਂਕਿ ਇਹ ਤੇ ਗੁਰੂ ਨਾਨਕ ਦਾ ਥੜਾ, ਇੱਕ ਗਿਆ ਤੇ ਇੱਕ ਖੜਾ। ਇਹ ਤੇ ਮੇਰੇ ਵਰਗੇ ਇੱਕ ਨਹੀਂ ਅਣਗਿਣਤ ਆਉਂਦੇ ਨੇ, ਮੈਂ ਤੇ ਕੁਛ ਵੀ ਨਹੀਂ, ਮੇਰੇ ਤੋਂ ਚੰਗੇ ਚੰਗੇ ਆਉਂਦੇ ਨੇ। ਪਰ ਜਿਹੜੀ ਗੱਲ ਤੁਹਾਨੂੰ ਇੰਪ੍ਰੈਸ ਕਰ ਗਈ, ਜਿਹੜੀ ਗੱਲ ਤੁਹਾਨੂੰ ਅਟਰੈਕਟ ਕਰ ਗਈ, ਜਿਹੜੀ ਗੱਲ ਤੁਹਾਨੂੰ ਖਿੱਚ ਗਈ, ਉਹ ਗੱਲ ਤੁਹਾਡੇ ਦਿਮਾਗ ਤੱਕ ਪਹੁੰਚੇਗੀ, ਬਾਕੀ ਤੇ ਤੁਸੀਂ ਹਫ਼ਤੇ ਤੋਂ ਬਾਅਦ ਭੁੱਲ ਜਾਓਗੇ। ਮੈਂ ਤੇ ਮੰਨ ਕੇ ਚੱਲਦਾ ਹੁੰਦਾ ਕਿ ਜੇ 4 ਦਿਨਾਂ ਦੇ ਪ੍ਰੋਗਰਾਮ ਵਿੱਚੋਂ ਕੋਈ ਗੱਲ ਤੁਹਾਡੇ ਹਿਰਦੇ ਨੂੰ ਇੰਪ੍ਰੈਸ ਨਾ ਕਰ ਸਕੀ, ਅਟਰੈਕਟ ਨਾ ਕਰ ਸਕੀ, ਤੇ 1 ਘੰਟਾ ਫਲਾਈਟ ਲੇਟ ਹੋ ਗਈ, ਤੇ ਉਦੋਂ 1 ਘੰਟੇ ਵਿੱਚ ਹੀ ਸਭ ਕੁਝ ਭੁੱਲ ਗਿਆ, ਤੁਹਾਨੂੰ ਵੀ ਭੁੱਲ ਗਿਆ ਤੇ ਮੈਨੂੰ ਵੀ ਭੁੱਲ ਗਿਆ। ਜਿਹੜੀ ਗੱਲ ਅਟਰੈਕਟ ਕਰ ਗਈ ਉਹ ਭੁੱਲਦੀ ਨਹੀਂ ਹੈ, ਇਸ ਲਈ ਕੋਸ਼ਿਸ਼ ਕਰੋ ਕਿ ਕਾਪੀ ਪੈਨ ਲੈ ਕੇ ਗੁਰੂ ਕੀ ਸੰਗਤ ਵਿੱਚ ਬੈਠਿਆ ਜਾਵੇ। ਜਿਹੜੀ ਅਟਰੈਕਟ ਕਰ ਗਈ ਉਹ ਦਿਮਾਗ ਤੱਕ ਪਹੁੰਚਦੀ ਹੈ, ਜੇ ਉਸਨੂੰ ਵਾਰ ਵਾਰ ਉਸਨੂੰ ਫੋਕਸ ਕੀਤਾ ਜਾਵੇ ਔਰ ਅਪਲਾਈ ਕੀਤਾ ਜਾਵੇ, ਅਰਦਾਸਾਂ ਕੀਤੀਆਂ ਜਾਣ, ਪ੍ਰੈਕਟਿਸ ਕੀਤੀ ਜਾਵੇ, ਤੇ ਹਿਰਦੇ ਤੱਕ ਪਹੁੰਚ ਸਕਦੀ ਹੈ। ਇਹ ਥਾਲ, ਹਿਰਦੇ ਦਾ ਥਾਲ 3 ਤਰ੍ਹਾਂ ਦੀਆਂ ਵਿਚਾਰਾਂ ਨਾਲ ਭਰ ਸਕਦਾ ਹੈ। ਉਹ 3 ਵਸਤੂਆਂ ਉਹ ਸਾਹਮਣੇ ਥਾਲ ਵਿੱਚ ਪਈਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਵੀ ਇੱਕ ਬਿਗ ਪਲੇਟ ਹੈ, ਬਹੁਤ ਵੱਡਾ ਇੱਕ ਥਾਲ ਹੈ, ਜਿੱਥੇ ਸਿੱਖ ਦਾ ਜੀਵਨ ਕਿਹੋ ਜਿਹਾ ਹੋਵੇ ਉਹਦੀ ਖੁਰਾਕ ਹੈ। ਤੇ ਇਸ ਟਾਈਟਲ ਦੇ ਵਿੱਚ 3ਰਾ ਸ਼ਬਦ ਹੈ, ਸ਼ਲੋਕ ਮਹਲਾ 5, 13, ਕੀਤਾ ਜਾਤੋ ਨਾਹੀ। ਜਿਸ ਨੂੰ ਇਹ ਭੋਜਨ ਸਮਝ ਆ ਗਿਆ ਉਹ ਫੁੱਲੀ ਸਰੈਂਡਰ ਹੋ ਜਾਂਦਾ, ਕਹਿੰਦਾ ਤੇਰੀ ਕੋਈ ਬਾਤ ਮੈਨੂੰ ਸਮਝ ਵਿੱਚ ਆ ਹੀ ਨਹੀਂ ਸਕਦੀ, ਮੈਂ ਤੇਰੇ ਸਿਧਾਂਤਾਂ ਨੂੰ ਸਮਝ ਨਹੀਂ ਸਕਦਾ, ਪਰ ਮੈਂ ਤੇਰੇ ਅਨੁਸਾਰ ਵਾਹਿਗੁਰੂ ਚੱਲਣਾ ਚਾਹੁੰਦਾ। ਉਹਦਾ ਇੱਕੋ ਇੱਕ ਤਰੀਕਾ, ਜੋ ਗੁਰੂ ਨੇ ਕਿਹਾ ਉਹ ਮੰਨਣਾ ਹੈ, ਜੋ ਗੁਰ ਕਹੈ ਸੋਈ ਭਲ ਮਾਨੋ। ਸਤਿਗੁਰਾਂ ਨੇ ਇੱਕ ਵਚਨ ਕਹੇ ਨੇ, ਤੁਸੀਂ ਜਿਤਨੇ ਵੀ ਆਏ ਹੋ ਨਾ, ਕਿ ਸੱਚਮੁੱਚੀ ਗੁਰੂ ਦੇ ਸਕੇ ਪੁੱਤਰ ਬਣਨਾ ਚਾਹੁੰਦੇ ਆ? ਗੁਰਬਾਣੀ ਤੇ ਇਹ ਕਹਿੰਦੀ ਹੈ, ਗੁਰੂ ਸਾਡੀ ਮਾਂ ਵੀ ਹੈ, ਗੁਰੂ ਸਾਡੇ ਪਿਤਾ ਵੀ ਹੈ, ਗੁਰੂ ਸਾਡੇ ਭਰਾ ਵੀ ਹੈ। ਜਪੋ ਸਤਨਾਮ। ਆਹਾ, ਕਦੀ ਐਸੀ ਫੀਲਿੰਗ ਬਣ ਜਾਵੇ, ਗੁਰੂ ਮੇਰਾ ਵੱਡਾ ਵੀਰ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਕਿਤਨੀ ਵਿਲ ਪਾਵਰ ਹੋਏਗੀ, ਕਿਤਨਾ ਕੰਫੀਡੈਂਸ ਹੋਏਗਾ। ਜੇ ਚਾਹੁੰਦੇ ਹਾਂ ਗੁਰੂ ਦੇ ਸਕੇ ਪੁੱਤਰ ਬਣ ਜਾਈਏ, ਸਕੇ ਸਿੱਖ ਬਣ ਜਾਈਏ, ਉਹਦੇ ਲਈ ਬੜਾ ਸੁੰਦਰ ਸਿਖਾਇਆ, ਸੋ ਸਿੱਖ ਸਖਾ ਬੰਧਪ ਹੈ ਭਾਈ। ਬੰਧਪ ਹੁੰਦਾ ਰੈਲੇਟਿਵ, 2 ਤਰ੍ਹਾਂ ਦੇ ਨੇ ਰੈਲੇਟਿਵ। ਪੁੱਛਿਆ ਜਾਂਦਾ ਹੈ ਕੌਣ ਨੇ, ਕਹਿੰਦੇ ਜੀ ਮੇਰੇ ਬ੍ਰਦਰ ਨੇ। ਸਾਹਮਣੇ ਵਾਲੇ ਦੀ ਤਸੱਲੀ ਨਹੀਂ ਹੁੰਦੀ, ਉਹ ਹੋਰ ਦੇਖਣਾ ਚਾਹੁੰਦਾ, ਕਹਿੰਦਾ ਜੀ ਰੀਅਲ ਬ੍ਰਦਰ, ਕਹਿੰਦਾ ਜੀ ਰੀਅਲ ਵਰਗਾ ਹੀ ਹੈ। ਮੈਂ ਪਿੱਛੇ ਵੀ ਤੰਜੰਗ ਪ੍ਰਯੋਗ ਵੀ ਇਸ ਵਿਸ਼ੇ ਤੇ ਗੱਲ ਕੀਤੀ ਸੀ, ਰੀਅਲ ਵਰਗਾ ਕੀ ਹੁੰਦਾ ਹੈ, ਕਦੀ ਸੋਚਿਆ? ਸਕੇ ਭਰਾਵਾਂ ਵਰਗਾ ਹੀ ਹੈ। ਇਹਦਾ ਮਤਲਬ ਕਿ ਇਸ ਮਨੁੱਖ ਨੇ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ, ਹਰ ਵਿਪਤਾ ਵਿੱਚ ਮੇਰੇ ਨਾਲ ਖੜਾ ਹੈ, ਪਰ ਇਹਦੀਆਂ ਨਾੜੀਆਂ ਵਿੱਚ ਮੇਰੇ ਪੇਰੈਂਟਸ ਦਾ ਖੂਨ ਨਹੀਂ ਚੱਲ ਰਿਹਾ, ਇਸ ਲਈ ਸਕਿਆਂ ਵਰਗਾ ਸਕਾ ਨਹੀਂ ਹੈ। ਸਖਾ ਉਹ ਹੁੰਦਾ ਹੈ ਜਿਹਦੀਆਂ ਨਾੜਾਂ ਵਿੱਚ ਉਹੀ ਬਲੱਡ ਚੱਲ ਰਿਹਾ, ਜਿਹੜਾ ਬਲੱਡ ਮੇਰੇ ਅੰਦਰ ਚੱਲ ਰਿਹਾ, ਉਹਨੂੰ ਕਹਿੰਦੇ ਨੇ ਸਕਾ ਭਰਾ। ਅੱਜ ਤੇ DNA ਟੈਸਟ ਵੀ ਦੱਸ ਦਿੰਦਾ ਹੈ ਕਿ ਇਹਦੇ ਅੰਦਰ ਉਹ ਬਲੱਡ ਹੈ ਕਿ ਨਹੀਂ ਹੈ। ਅੱਜ ਬਲੱਡ ਰਿਲੇਸ਼ਨ DNA ਟੈਸਟ ਰਾਹੀਂ ਵੀ ਲੱਭਿਆ ਜਾ ਸਕਦਾ ਹੈ। ਗੁਰੂ ਕਹਿੰਦੇ ਜੇ ਤੂੰ ਚਾਹੁੰਦਾ ਹੈ ਗੁਰੂ ਦਾ ਸਕਾ ਪੁੱਤਰ ਬਣਨਾ, ਜਿਹੜੀ ਵਿਚਾਰ ਗੁਰੂ ਦੇ ਅੰਦਰ ਚੱਲਦੀ ਹੈ ਉਹੀ ਤੇਰੇ ਅੰਦਰ ਚੱਲੇ, ਉਹਦੇ ਲਈ ਸੁਣ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਬਸ ਜੋ ਗੁਰੂ ਕਹਿੰਦੇ ਨੇ ਮੰਨ ਲੈ, ਜੇ ਤੂੰ ਨਹੀਂ ਮੰਨੇਗਾ, ਗੁਰੂ ਕਹਿੰਦੇ ਆਪਣਾ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਫਿਰ ਟੈਨਸ਼ਨ ਦੀਆਂ ਚੋਟਾਂ, ਦੁੱਖਾਂ ਦੀਆਂ ਚੋਟਾਂ, ਵਿਪਤਾ ਦੀਆਂ ਚੋਟਾਂ ਤੇਰੀ ਜ਼ਿੰਦਗੀ 'ਚ ਅੱਜ ਤੱਕ ਬਹੁਤ ਆਈਆਂ ਤੇ ਖਾਂਦਾ ਰਹੇਗਾ। ਜਪੋ ਸਤਨਾਮ। ਇਸ ਟਾਈਟਲ ਦੇ ਇਹ ਜਿਹੜੇ 3 ਹਿੱਸੇ ਨੇ, ਆਨੰਦ ਮੰਦਾਵਣੀ ਤੇ ਸ਼ਲੋਕ ਮਹਲਾ 5, ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ 6 ਪਦੇ ਨੇ ਉਹਦੀ ਵਿਚਾਰ ਸਮਝਣ ਦਾ ਯਤਨ ਕਰਨਾ, ਜਿਹੜੇ 6 ਪਦੇ ਪਹਿਲੇ, 5 ਤੇ ਅਖੀਰਲਾ ਪਦਾ, ਉਸ ਵਿੱਚ ਬੇਸਿਕ ਫੰਡਾਮੈਂਟਲਸ ਕੀ ਨੇ। ਨੰਬਰ 1, ਗੁਰੂ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਪਹਿਲਾਂ ਤੇ ਆਪਣੇ ਵਾਹਿਗੁਰੂ ਆਪਣੇ ਗੁਰੂ ਨੂੰ ਪਾ। ਨੋਟ ਕਰਨਾ ਸ਼ਬਦ ਜਿਹੜੇ ਆਏ ਨੇ ਨਾ ਆਨੰਦ ਸਾਹਿਬ ਵਿੱਚ, ਉਹਨੂੰ ਸਮਝਣਾ, ਪੜ੍ਹਦੇ ਬਹੁਤ ਵਾਰੀ ਆ, ਸ਼ਬਦ ਦੀ ਅੰਤਰੀ ਭਾਵ ਸਮਝਣਾ, ਬੇਸਿਕ ਕੰਸੈਪਟ ਸਮਝ। ਇੱਕ ਹੁੰਦਾ ਕਿਸੇ ਦੇ ਨਾਲ ਸਾਂਝ ਬਣਾ ਲੈਣੀ, ਇੱਕ ਹੁੰਦਾ ਹੈ ਉਸ ਦੇ ਨਾਲ ਫੈਮਿਲੀ ਰਿਲੇਸ਼ਨ ਬਣਾ ਲੈਣਾ, ਇੱਕ ਹੁੰਦਾ ਗੁਰੂ ਪਿਆਰ ਵਾਲਿਓ ਉਹਨੂੰ ਆਪਣੀ ਮੁੱਠੀ 'ਚ ਹੀ ਕਰ ਲੈਣਾ ਜਪੋ ਸਤਨਾਮ। ਕਹਿੰਦੇ ਜੀ ਇਹ ਤੇ ਇਤਨੀ ਸਾਂਝ ਹੈ, ਇਤਨੀ ਸਾਂਝ ਇਹਨੇ ਤੇ ਮੁੱਠੀ 'ਚ ਕੀਤਾ ਹੋਇਆ, ਪਤਾ ਨਹੀਂ ਕੀ ਸੰਘਾ ਦਿੱਤਾ ਹੈ। ਇਹੋ ਜਿਹੇ ਉਲਾਂਭੇ ਨਾ ਘਰਾਂ ਵਿੱਚ ਵੀ ਹੁੰਦੇ ਨੇ। ਮੇਰੀ ਨਾ ਇਸ ਘਰ ਵਿੱਚ, ਸਹੁਰੇ ਘਰ ਵਿੱਚ, ਇਹ ਭੈਣੋ ਤੁਹਾਡਾ ਦੁਖਾਂਤ ਹੈ, ਸਹੁਰੇ ਘਰ ਵਿੱਚ ਮੇਰੀ ਬੜੀ ਚੰਗੀ ਚੱਲਦੀ ਸੀ। ਜਦੋਂ ਛੋਟਾ ਮੇਰਾ ਦੇਵਰ ਵਿਆਹਿਆ ਗਿਆ ਨਾ, ਮੇਰੀ ਦਰਾਣੀ ਘਰ ਵਿੱਚ ਆਈ, ਪਤਾ ਨਹੀਂ ਸੱਸ ਨੂੰ ਕੀ ਸਿਖਾ ਦਿੱਤਾ ਉਹਨੇ। ਉਹ ਹੈ ਕੀ, ਇਹਨੂੰ ਸਾਈਕੋਲੋਜੀਕਲ ਪੁਆਇੰਟ ਸਮਝਣਾ। ਜਦੋਂ ਤੁਸੀਂ ਕਿਸੇ ਦੀ ਸੋਚ ਅਨੁਸਾਰ ਚੱਲੋਗੇ, ਕਿਸੇ ਦੇ ਸੁਭਾਓ ਅਨੁਸਾਰ ਚੱਲੋਗੇ, ਕਿਸੇ ਦੀ ਡਿਜ਼ਾਇਰਸ ਅਨੁਸਾਰ ਚੱਲੋਗੇ, ਜਿਵੇਂ ਉਹ ਚਾਹੁੰਦਾ ਉਵੇਂ ਕਰੋਗੇ, ਉਹ ਖੁਸ਼ ਹੋ ਜਾਏਗਾ, ਫਿਰ ਉਹ ਤੁਹਾਡੇ ਅਨੁਸਾਰ ਚੱਲੇਗਾ। ਉਹਨੂੰ ਕਹਿੰਦੇ ਨੇ ਉਹਨੂੰ ਆਪਣੇ ਬੱਸ ਵਿੱਚ ਕਰ ਲੈਣਾ ਜਪੋ ਸਤਨਾਮ ਸ਼ਿਵਾਏ। ਗੁਰੂ ਕਹਿੰਦੇ ਨੇ ਗੁਰਸਿੱਖਾ ਤੂੰ ਗੁਰੂ ਦੇ ਦਰ ਤੇ ਆਉਣਾ ਹੈ, ਜਿਵੇਂ ਗੁਰੂ ਚਾਹੁੰਦੇ ਨੇ ਉਵੇਂ ਜੀਵਨ ਬਤੀਤ ਕਰ। ਜੇ ਗੁਰੂ ਕਹਿੰਦੇ ਨੇ ਸਵੇਰੇ ਸੌਣਾ ਚਾਹੀਦਾ ਤੇ ਰੱਜ ਕੇ ਸੌ ਲਿਆ ਕਰ, ਜੇ ਗੁਰੂ ਕਹਿੰਦੇ ਨੇ ਸਵੇਰੇ ਉੱਠਣਾ ਚਾਹੀਦਾ ਤੇ ਫਿਰ ਜ਼ਰੂਰ ਉੱਠਿਆ ਕਰ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰ ਨਾਮ ਤੇ ਆਵੈ। ਜੇ ਤੂੰ ਗੁਰੂ ਦੀਆਂ ਭਾਵਨਾਵਾਂ ਅਨੁਸਾਰ ਚੱਲੇਗਾ, ਅੱਜ ਤੂੰ ਗੁਰੂ ਦੇ ਦਰਸ਼ਨ ਕਰਦਾ, ਗੁਰੂ ਕੋਲ ਆਉਣਾ, ਹਾਲੇ ਤੱਕ ਗੁਰੂ ਨੂੰ ਪਾਇਆ ਨਹੀਂ, ਜਦੋਂ ਗੁਰੂ ਨੂੰ ਖੁਸ਼ ਕਰ ਲਿਆ, ਉਹਨੂੰ ਕਹਿੰਦੇ ਨੇ ਗੁਰੂ ਨੂੰ ਪਾ ਲੈਣਾ। ਆਨੰਦ ਭਇਆ ਮੇਰੀ ਮਾਏ, ਇਹ ਅੰਦਰ ਆਨੰਦ ਐਵੇਂ ਨਹੀਂ ਬਣਦਾ, ਕਦੋਂ ਬਣਦਾ ਹੈ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਮੈਂ ਸਤਿਗੁਰੂ ਨੂੰ ਪ੍ਰਸੰਨ ਕਰ ਲਿਆ। ਕਿਸੇ ਬੰਦੇ ਨੂੰ ਖੁਸ਼ ਕਰਨਾ ਹੋਵੇ ਬੜਾ ਸੌਖਾ ਹੈ, ਉਹ 5000 ਮੰਗਦਾ, ਉਹਨੂੰ 10 ਦੇ ਦਿਓ, ਖੁਸ਼ ਹੋ ਜਾਏਗਾ। ਉਹ ਰਿਸਪੈਕਟ ਮੰਗਦਾ, ਉਹਦੇ ਪੈਰੀ ਹੱਥ ਲਾ ਦਿਓ, ਖੁਸ਼ ਹੋ ਜਾਏਗਾ। ਉਹ ਪ੍ਰੋਪਰਟੀ ਮੰਗਦਾ ਦੇ ਦਿਓ, ਜਿੰਨੀ ਮੰਗਦਾ ਖੁਸ਼ ਹੋ ਜਾਏਗਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਹੀਂ, ਜਪੋ ਸਤਨਾਮ। ਦਸ਼ਮੇਸ਼ ਪਿਤਾ ਸਾਡੇ ਪੈਸਿਆਂ ਤੇ ਖੁਸ਼ ਨਹੀਂ ਹੋ ਸਕਦੇ, ਸਾਡੀ ਰਿਸਪੈਕਟ ਤੇ ਖੁਸ਼ ਨਹੀਂ ਹੋ ਸਕਦੇ। ਗੁਰੂ ਨੇ ਕਿਹਾ ਕਿਤੇ ਮੇਰੇ ਸਿੱਖਾਂ ਨੂੰ ਭੁਲੇਖਾ ਨਾ ਰਹਿ ਜਾਵੇ, ਇੱਕ ਗੱਲ ਪਹਿਲਾਂ ਹੀ ਦੱਸ ਦਿੱਤੀ ਗੁਰਸਿੱਖੋ, ਦੇਖਿਓ ਕਿਤੇ ਰੁਝੇਵਿਆਂ ਵਿੱਚ ਇੱਕ ਗੱਲ ਨਾ ਭੁੱਲ ਜਾਓ, ਮੇਰਾ ਇਕਰਾਰ, ਮੇਰਾ ਐਗਰੀਮੈਂਟ ਯਾਦ ਰੱਖਿਓ। ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾ ਹੈ ਜਪੋ ਸਤਨਾਮ। ਗੁਰੂ ਨੂੰ ਪ੍ਰਸੰਨ ਕਰਨ ਦੇ ਲਈ ਇੱਕੋ ਇੱਕ ਤਰੀਕਾ ਹੈ, ਗੁਰੂ ਦੀ ਰਹਿਤ। ਜਿਸ ਨੇ ਗੁਰੂ ਨੂੰ ਪ੍ਰਸੰਨ ਕਰ ਲਿਆ, ਗੁਰੂ ਕਹਿੰਦੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਫਿਰ ਪੇਸ਼ੈਂਸ ਆ ਗਏ, ਚਾਹੇ ਆਵੇ ਦੁੱਖ ਤੇ ਚਾਹੇ ਆਵੇ ਸੁੱਖ, ਨੋਰਮਲ ਰਹਿੰਦਾ ਹੈ। ਚਾਹੇ ਹੋਵੇ ਰਿਸਪੈਕਟ ਤੇ ਚਾਹੇ ਹੋਵੇ ਇਨਸਲਟ, ਨੋਰਮਲ ਰਹਿੰਦਾ ਹੈ। ਚਾਹੇ ਹੋਵੇ ਅਮੀਰੀ ਤੇ ਚਾਹੇ ਗਰੀਬੀ, ਚਾਹੇ ਚਾਰ ਪੈਸੇ ਨੇ ਤੇ ਚਾਹੇ ਇਕਨੋਮੀਕਲ ਕ੍ਰਾਈਸਿਸ, ਨੋਰਮਲ ਰਹਿੰਦਾ। ਮੈਂ ਬੇਨਤੀ ਕਰਾਂ, ਜਿਹੜਾ ਨੋਰਮਲ ਰਹਿੰਦਾ ਉਹ ਪਲਾਨਰ ਹੋਏਗਾ, ਜਿਹਦਾ ਟੈਂਪਰ ਲੂਜ਼ ਹੁੰਦਾ ਉਹਦੇ ਕੋਲ ਪਲਾਨ ਹੀ ਨਹੀਂ ਆ ਸਕਦੀ। ਨੋਰਮਲ ਰਹਿਣ ਵਾਲਾ ਹਮੇਸ਼ਾ ਇਨ ਫਿਊਚਰ ਸੋਚ ਕੇ ਔਰ ਚੈਲੰਜ ਨੂੰ ਕਬੂਲ ਕਰਦਾ ਔਰ ਹਮੇਸ਼ਾ ਪਲਾਨ ਬਣਾਉਂਦਾ ਹੈ, ਔਰ ਦੁਨੀਆ ਨਾਲ ਉਹਦੀ ਸੋਚ ਬਹੁਤ ਵੱਡੀ ਹੁੰਦੀ ਜੀ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਵਜੀਆਂ ਵਧਾਈਆਂ ਦੇ ਅਰਥ ਨੇ ਚੜ੍ਹਦੀ ਕਲਾ, ਮਨ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਲੱਗ ਪਿਆ। ਦੂਸਰਾ ਕੰਸੈਪਟ, ਇਹ ਗੁਣ ਤੇਰੇ ਕੋਲ ਤਾਂ ਆਉਣਗੇ ਜੇ ਤੇਰੇ ਅੰਦਰ ਵਾਹਿਗੁਰੂ ਦੀ ਪਿਆਰੀ ਯਾਦ ਬਣੇਗੀ। ਉਸ ਲਈ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇੱਕ ਇੱਕ ਪਦੇ ਅੰਦਰ ਕੰਸੈਪਟ ਨੂੰ ਅੱਗੇ ਅੱਗੇ ਕੰਪਲੀਟ ਕੀਤਾ ਗਿਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਐ ਮਨਾ ਤੂੰ ਰੱਬ ਦੇ ਨਾਲ ਰਹਿ, ਇਹਦਾ ਮਤਲਬ ਰੱਬ ਦੀ ਅੰਦਰ ਯਾਦ ਬਣਾ ਕੇ ਰੱਖ। ਸੱਚ ਇਹ ਹੈ, ਗੁਰੂ ਕੀ ਸੰਗਤ ਵਿੱਚ ਬੈਠੇ ਵੀ ਮਨ ਦੁਕਾਨ ਦੇ ਨਾਲ ਬੈਠਾ ਹੁੰਦਾ ਹੈ। ਮੈਂ ਆਪਣੀ ਗੱਲ ਕਹਿ ਦਿਆਂ, ਗੁਰੂ ਕੀ ਸੰਗਤ ਵਿੱਚ ਬੈਠਿਆਂ ਵੀ ਘਰ ਦੇ ਨਾਲ ਮਨ ਰਹਿੰਦਾ। ਜੇ ਪਰਖਣਾ ਹੈ, ਕਦੀ ਐਕਸਪੈਰੀਮੈਂਟ ਕਰਕੇ ਦੇਖ ਲੈਣਾ, ਕਦੀ ਬੋਰਡ 'ਤੇ ਲਿਖਿਆ ਹੋਵੇ, ਅਨਾਊਂਸਮੈਂਟ ਹੋਈ ਹੋਵੇ ਕਿ ਦੀਵਾਨ ਸਜੇਗਾ 8 ਵਜੇ ਤੋਂ ਲੈ ਕੇ 9 ਵਜੇ ਤੱਕ, ਰੱਬ ਨਾ ਕਰੇ ਕਿਤੇ ਦੀਵਾਨ ਅੱਧਾ ਘੰਟਾ ਲੇਟ ਹੋ ਗਿਆ, ਦੇਖ ਲੈਣਾ ਮਨ ਕਿੱਥੇ ਬੈਠਾ ਜੇ ਜਪੋ ਸਤਨਾਮ। ਜਦੋਂ ਸਾਡੇ ਘਰ ਵਿੱਚ ਦੀਵਾਨ ਸੱਜਦਾ ਹੈ, ਸਾਡੇ ਘਰ ਵਿੱਚ ਬੇਟੇ ਦੀ ਸ਼ਾਦੀ, ਬੇਟੀ ਦੀ ਸ਼ਾਦੀ, ਦੁਕਾਨ ਦਾ ਉਦਘਾਟਨ, ਫੈਕਟਰੀ ਦਾ ਉਦਘਾਟਨ, ਇੱਕ ਇੱਕ ਘੰਟਾ ਵੀ ਐਡਜਸਟ ਹੋ ਜਾਂਦਾ ਔਰ ਸਾਰੇ ਐਡਜਸਟ ਕਰਦੇ ਨੇ। ਜਦੋਂ ਗੁਰੂ ਦੇ ਘਰ ਵਿੱਚ ਆਈਏ, ਮਨ 15 ਮਿੰਟ ਐਡਜਸਟ ਨਹੀਂ ਕਰਦਾ। ਕਿਉਂ? ਕਿਉਂਕਿ ਮਨ ਤੇ ਕਿਤੇ ਹੋਰ ਬੈਠਾ ਹੁੰਦਾ ਔਰ ਉਹਦੀ ਖਿੱਚ ਬੈਠੀ ਹੈ ਜਪੋ ਸਤਨਾਮ।
ਜਦੋਂ ਮਨ ਵਾਹਿਗੁਰੂ ਦੇ ਨਾਲ ਜੁੜ ਗਿਆ, ਉਸ ਤੋਂ ਬਾਅਦ ਇਹ ਤਾਂ ਜੁੜੇਗਾ ਜੇ ਤੇਰੇ ਅੰਦਰ ਇੱਕ ਭਰੋਸਾ ਹੋਵੇ, ਇੱਕ ਵਿਸ਼ਵਾਸ ਹੋਵੇ ਕਿ ਵਾਹਿਗੁਰੂ ਤੋਂ ਬਿਨਾਂ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੈਨੂੰ ਜੋ ਕੁਛ ਚਾਹੀਦਾ ਮੇਰੇ ਗੁਰੂ ਕੋਲ ਹੈ, ਮੇਰੇ ਅੰਦਰ ਬੈਠੇ ਹੋਏ ਰੱਬ ਕੋਲ ਹੈ, ਸੱਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ, ਤੀਸਰਾ ਪਦਾ। ਚੌਥਾ ਪਦਾ, ਸਾਚਾ ਨਾਮ ਮੇਰਾ ਆਧਾਰ, ਸਾਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਨ। ਗੁਰੂ ਕਹਿੰਦੇ ਨੇ ਪਿਆਰਿਓ, ਜੇ ਆ ਪੰਜ ਗੁਣ ਪਹਿਲੇ ਪਦਿਆਂ ਵਾਲੇ ਆ ਗਏ, ਫਿਰ ਸੁਣੋ ਆਨੰਦ ਦੀ ਡੈਫੀਨੇਸ਼ਨ। ਆਨੰਦ, ਤੁਸੀਂ ਆਨੰਦ ਦੀ ਗੱਲ ਕਰਦੇ ਹੋ, ਪੀਸ ਆਫ ਮਾਈਂਡ ਦੀ ਗੱਲ ਕਰਦੇ ਹੋ, ਹਿਰਦੇ ਦੀ ਖੁਸ਼ੀ ਦੀ ਗੱਲ ਕਰਦੇ ਹੋ। ਆਨੰਦ ਸੁਣੋ ਵਡਭਾਗੀਓ, ਇੱਥੇ ਹੁਣ ਹੋਰ ਬਾਤ ਕਹਿ ਦਿੱਤੀ ਹੈ, ਨੋਟ ਕਰਿਓ। ਸਟਾਰਟਿੰਗ ਤੇ ਕਿਹਾ ਸੀ ਸਤਿਗੁਰੂ ਮੈਂ ਪਾਇਆ, ਇੱਥੇ ਕਿਹਾ ਪਾਰਬ੍ਰਹਮ ਪ੍ਰਭ ਪਾਇਆ। ਆ ਹੈ ਸਿੱਖ ਦੀ ਯਾਤਰਾ। ਪਹਿਲਾਂ ਗੁਰੂ ਨੂੰ ਪ੍ਰਸੰਨ ਕੀਤਾ, ਜਿਵੇਂ ਗੁਰੂ ਨੇ ਕਿਹਾ ਪੰਜ ਗੁਣ ਆਪਣੇ ਅੰਦਰ ਲੈ ਆਉਂਦੇ, ਇਹਨਾਂ ਪੰਜਾਂ ਗੁਣਾਂ ਨਾਲ ਅੰਦਰ ਬੈਠਾ ਹੋਇਆ ਰੱਬ ਪ੍ਰਸੰਨ ਹੋ ਗਿਆ। ਆਹ ਹੈ ਆਨੰਦ ਦੀ ਡੈਫੀਨੇਸ਼ਨ, ਸੁਣੋ ਧਿਆਨ ਨਾਲ। ਆਨੰਦ ਸੁਣੋ ਵਡਭਾਗੀ ਹੋ। ਔਰ ਮਿਲਿਆ ਕਿਵੇਂ? ਪਾਰ ਬ੍ਰਹਮ ਪ੍ਰਪਾਇਆ ਤੋਂ ਮਿਲਿਆ। ਸਟੰਜੇ ਦੀ ਕਦੀ ਵਿਚਾਰ ਕਰਕੇ ਦੇਖ ਲੈਣੀ। ਇਸ ਤੋਂ ਬਾਅਦ ਇਹ ਆਨੰਦ ਦੀ ਪਰਿਭਾਸ਼ਾ ਨਿੱਤ ਸਮਝਦਾ ਹੈ ਗੁਰੂ ਕਾ ਸਿੱਖ। ਆਨੰਦ ਦੀ ਪਰਿਭਾਸ਼ਾ ਸਿੱਖਣ ਤੋਂ ਬਾਅਦ ਫਿਰ ਮੰਦਾਵੜੀ ਸਾਹਿਬ ਦਾ ਸ਼ਬਦ ਪੜ੍ਹਦਾ ਹੈ। ਇਹ ਜਿਹੜਾ ਥਾਲ ਹੈ, ਇਸ ਵਿੱਚ ਤਿੰਨ ਵਿਚਾਰਾਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੱਚ ਦੀ ਵਿਚਾਰ ਹੈ, ਸੱਚ ਕਿਵੇਂ ਮਿਲਦਾ ਹੈ, ਸੱਚ ਦੇ ਪ੍ਰੋਫਿਟ ਕੀ ਨੇ, ਐਡਵਾਂਟੇਜ ਕੀ ਨੇ, ਜੇ ਸੱਚ ਜ਼ਿੰਦਗੀ 'ਚ ਨਹੀਂ ਹੈ ਤਾਂ ਡਿਸਐਡਵਾਂਟੇਜ ਕੀ ਨੇ। ਦੂਸਰਾ ਸੰਤੋਖ ਦਾ ਸਬਜੈਕਟ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਜ਼ਿੰਦਗੀ ਵਿੱਚ ਕੰਟੈਂਟਮੈਂਟ ਹੈ, ਸੰਤੋਖ ਹੈ, ਉਹਦੇ ਐਡਵਾਂਟੇਜ ਕੀ ਨੇ, ਜੇ ਸੰਤੋਖ ਨਹੀਂ ਹੈ, ਗਰੀਡਨੈਸ ਹੈ, ਤੇ ਉਹਦੇ ਡਿਸਐਡਵਾਂਟੇਜ ਕੀ ਨੇ। ਤੇ ਤੀਸਰਾ ਗੁਰੂ ਪਿਆਰ ਵਾਲਿਓ, ਜੇ ਸੱਚ ਆ ਗਿਆ, ਸੰਤੋਖ ਆ ਗਿਆ, ਉਹਦਾ ਸਵਾਦ ਜਿਹੜਾ ਕਦੀ ਮਰਦਾ ਨਹੀਂ, ਆਰਿਆਂ ਦੇ ਹੇਠਾਂ ਵੀ ਸਵਾਦ ਬਣਿਆ ਰਿਹਾ, ਉਬਲਦੀਆਂ ਦੇਗਾਂ ਵਿੱਚ ਵੀ ਸਵਾਦ ਬਣਿਆ ਰਿਹਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੀਵਨ, ਤੱਕੋ ਭਰਾ ਨੇ ਕਲੇਸ਼ ਪੈਦਾ ਕੀਤਾ, ਆਨੰਦ ਫਿਰ ਵੀ ਬਣਿਆ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਦੇਖੋ, ਆਪਣੇ ਸ਼ਰੀਕੇ ਵਾਲਿਆਂ ਨੇ 22 ਮੰਜੀਆਂ ਖੋਲ ਦੁਕਾਨਾਂ ਖੋਲ ਲਈਆਂ, ਗੁਰੂ ਬਣ ਗਏ, ਫਿਰ ਵੀ ਆਨੰਦ ਗੁਰੂ ਪਾਤਸ਼ਾਹ ਦੇ ਅੰਦਰ ਬਣਿਆ ਰਿਹਾ। ਉਹ ਅੰਦਰ ਸਵਾਦ ਮੇਰੇ ਵਾਹਿਗੁਰੂ ਦੀ ਯਾਦ, ਸਵੀਟ ਰਿਮੈਂਬਰੈਂਸ ਆਫ ਵਾਹਿਗੁਰੂ ਜੀ, ਮਿੱਠੀ ਮਿੱਠੀ ਯਾਦ ਹਰ ਵੇਲੇ ਬਣੀ ਰਵੇ, ਇਹਦੀ ਵਿਚਾਰ ਹੈ। ਜਿਸ ਨੂੰ ਮਿਲ ਗਈ ਉਹਦੇ ਐਡਵਾਂਟੇਜ ਕੀ ਨੇ, ਜਿਹਨੂੰ ਨਹੀਂ ਮਿਲੀ ਉਹਦੇ ਡਿਸਐਡਵਾਂਟੇਜ ਕੀ ਨੇ। ਗੁਰੂ ਕਹਿੰਦੇ ਪ੍ਰਾਪਤ ਹੁੰਦੀ ਹੈ, ਤੁਹਾਨੂੰ ਵਿਚਾਰ ਕਰਨੀ ਪਏਗੀ, ਡੈਪਥ ਵਿੱਚ ਜਾਣਾ ਪਏਗਾ, ਸਿੱਖਣਾ ਪਏਗਾ। ਪੰਕਤੀ ਪੜ੍ਹ ਕੇ ਦੇਖੋ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸੱਤ ਸੰਤੋਖ। ਅੱਗੇ ਵੋਕੇਟਿਵ ਸ਼ਬਦ ਹੈ, ਕਮਾਂਡ ਕੀਤੀ ਗਈ, ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਏ ਹੋ ਜਿਸ ਕਾ ਸਭ ਸਰਦਾਰ। ਆਹ ਤਿੰਨ ਚੀਜ਼ਾਂ ਤੇਰੇ ਹਿਰਦੇ 'ਚ ਗੁਰੂ ਟਿਕਾਉਣਾ ਚਾਹੁੰਦੇ ਨੇ। ਬਾਣੀ ਦੀ ਵਿਚਾਰ ਕਰ, ਔਰ ਵਿਚਾਰ ਉਤਨਾ ਚਿਰ ਫੇਲ ਹੈ ਜਿਤਨਾ ਚਿਰ ਵਿਚਾਰ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਨਹੀਂ ਕਰਦਾ। ਜਿਸ ਦਿਨ ਅਪਲਾਈ ਹੋ ਗਿਆ, ਉਸ ਦਿਨ ਫਿਰ ਇਹ ਤੀਸਰਾ ਸ਼ਬਦ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਵਾਹਿਗੁਰੂ ਤੂੰ ਮੈਨੂੰ ਬਣਾਇਆ ਹੀ ਐਸਾ ਹੈ, ਮੈਂ ਤੈਨੂੰ ਸੁਰੈਂਡਰ ਹੋ ਸਕਦਾ। ਬਸ ਮੈਨੂੰ ਨਹੀਂ ਪਤਾ ਤੂੰ ਕਿਵੇਂ ਪ੍ਰਸੰਨ ਹੁੰਦਾ, ਬਸ ਜਿਵੇਂ ਮੇਰੇ ਗੁਰੂ ਨੇ ਕਿਹਾ ਮੈਂ ਉਵੇਂ ਚੱਲਾਂਗਾ, ਮੈਨੂੰ ਵਿਸ਼ਵਾਸ ਹੈ ਪਰਮਾਤਮਾ ਖੁਸ਼ ਹੋ ਜਾਏਗਾ। ਇਹ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਮਰਿਆਦਾ ਅਨੁਸਾਰ ਸੋਧਰ ਸਾਹਿਬ ਜੀ ਦਾ ਪਾਠ। ਕੁਝ ਗੁਰੂ ਕੇ ਪਿਆਰੇ ਗੁਰਸਿੱਖ, ਕੁਝ ਸੰਸਥਾਵਾਂ ਸਤਿਗੁਰੂ ਦੇ ਪਿਆਰ ਵਿੱਚ, ਇਸ ਤੋਂ ਇਲਾਵਾ ਇੱਕ ਸ਼ਬਦ ਪਹਿਲਾਂ, ਦੁੱਖ ਦਾਰੂ ਸੁੱਖ ਰੋਗ ਪਿਆ, ਤੇ ਤਿੰਨ ਪਿੱਛੋਂ, ਉਹ ਹੈ ਪੰਜਵਾਂ ਹਿੱਸਾ। ਸਤਿਗੁਰੂ ਜੀ ਦੇ ਪਿਆਰ ਵਿੱਚ ਜਿਹੜਾ ਪਹਿਲਾਂ ਸ਼ਬਦ ਪੜ੍ਹਦੇ ਨੇ ਉਹ ਹੈ ਸ਼ਲੋਕ ਮਹਲਾ ਪਹਿਲਾ, ਦੁੱਖ ਦਾਰੂ ਸੁੱਖ ਰੋਗ ਪਿਆ ਜਾ ਸੁੱਖ ਤਾਮ ਨਾ ਹੋਏ। ਤੇ ਜੋ ਪਿੱਛੋਂ ਪੜ੍ਹੇ ਜਾਂਦੇ ਨੇ, ਇੱਕ ਹੈ ਪੌੜੀ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਫਿਰ ਹੈ ਸ਼ਲੋਕ ਮਹਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਫਿਰ ਹੈ ਮਹਲਾ ਪੰਜਵਾਂ, ਰੱਖੇ ਰੱਖਣ ਹਾਰ। ਇਹਦੇ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਇਹ ਪੌੜੀ ਕਿਸੇ ਹੋਰ ਵਾਰ ਵਿੱਚ ਪਈ ਹੈ, ਦੋਨੋਂ ਸ਼ਲੋਕ ਕਿਸੇ ਹੋਰ ਵਾਰ ਵਿੱਚ ਪਏ ਨੇ। ਉਹਨਾਂ ਵਾਰਾਂ ਦੀਆਂ ਉੱਥੋਂ ਪੌੜੀਆਂ ਸ਼ਲੋਕ ਨਹੀਂ ਪੜੋਂਗੇ ਤੇ ਕਨਸੈਪਟ ਪਤਾ ਨਹੀਂ ਲੱਗੇਗਾ, ਉੱਥੇ ਕਿਸੇ ਹੋਰ ਕਨਸੈਪਟ ਵਿੱਚ ਕਹੇ ਹੋਏ ਨੇ, ਫਿਰ ਕਿਤੇ ਖੁੱਲੀ ਵਿਚਾਰ। ਪਰ ਫਿਰ ਵੀ ਇਸ ਦੇ ਵੀ ਕੁਝ ਕੁ ਸੰਖੇਪ ਅਰਥ ਆਪ ਜੀ ਦੇ ਸਾਹਮਣੇ ਰੱਖ ਦੇਵਾਂ। ਜਿਹੜਾ ਪਹਿਲਾ ਸ਼ਬਦ ਹੈ ਦੁੱਖ ਦਾਰੂ ਸੁਖ ਰੋਗ ਪਿਆ, ਉਸ ਵਿੱਚ ਹਾਂਜੀ ਇਹਨਾਂ ਦੀ ਵਿਚਾਰ। ਇਹ ਜਿਹੜਾ ਸ਼ਲੋਕ ਹੈ ਦੁੱਖ ਦਾਰੂ ਸੁੱਖ ਰੋਗ ਪਿਆ, ਪਹਿਲਾਂ ਤਾਂ ਇਹ ਸਮਝ ਲੈਣਾ ਇਹ ਆਸਾ ਜੀ ਦੀ ਵਾਰ ਦੀ ਜਿਹੜੀ 12ਵੀਂ ਪੌੜੀ ਹੈ ਨਾ, ਉਸ ਨਾਲ ਜਿਹੜੇ ਸ਼ਲੋਕ ਨੇ ਉਹਨਾਂ ਵਿੱਚੋਂ ਇੱਕ ਸ਼ਲੋਕ ਹੈ। ਜਿਹੜੀਆਂ ਸੰਸਥਾਵਾਂ ਕੁਝ ਪਿਆਰੇ ਕਿਸ ਪਿਆਰ ਵਿੱਚ ਪੜ੍ਹਦੇ ਨੇ, ਇਹਦੇ 'ਤੇ ਵੱਖ ਵੱਖ ਵਿਚਾਰਾਂ ਆਈਆਂ ਨੇ, ਮੈਂ ਉਹਨਾਂ ਵਿਚਾਰਾਂ ਵਿੱਚ ਨਹੀਂ ਪੈਣਾ ਚਾਹਾਂਗਾ। ਉਸ ਵਿੱਚੋਂ ਇਹਦਾ ਜਿਹੜਾ ਕੰਸੈਪਟ ਹੈ ਉਹ ਰਹਾਉ ਪਦੇ ਵਿੱਚ ਹੈ, ਹੇ ਵਾਹਿਗੁਰੂ ਤੇਰੀ ਕੁਦਰਤ ਬੜੀ ਬੇਅੰਤ ਹੈ ਤੇ ਮੈਂ ਤੇਰੀ ਕੁਦਰਤ ਤੋਂ ਕੁਰਬਾਨ ਜਾਂਦਾ, ਬਲਿਹਾਰੀ ਕੁਦਰਤ ਵਸਿਆ। ਇੰਜ ਕਹਿ ਲਓ ਕਿ ਸੋਦਰ ਸਾਹਿਬ ਜੀ ਦਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦੀ ਬਣਾਈ ਕੁਦਰਤ ਨੂੰ ਜਿਹੜਾ ਸੈਕਰੀਫਾਈਸ ਹੋ ਰਿਹਾ ਔਰ ਇਤਨਾ ਕੁਰਬਾਨ ਹੋ ਰਿਹਾ, ਔਰ ਇਸ ਭਾਵਨਾ ਵਿੱਚ ਇਸ ਫੀਲਿੰਗ ਵਿੱਚ ਇਹ ਪਾਠ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇੱਕ ਸਿਧਾਂਤ ਇਸ ਵਿੱਚ ਇਹ ਵੀ ਹੈ ਬੜਾ ਇੰਟਰਸਟਿੰਗ ਕਿ ਜਿਤਨੇ ਵੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ ਉਹ ਦੁੱਖ ਟ੍ਰੀਟਮੈਂਟ ਬਣਦੇ ਨੇ, ਮੈਡੀਸਨ ਬਣਦੇ ਨੇ। ਸ਼ਾਇਦ ਅਸੀਂ ਆਪਣੀ ਜ਼ਿੰਦਗੀ ਦੀ ਕਦੀ ਸਟੱਡੀ ਨਹੀਂ ਕੀਤੀ ਜਿਸ ਕਰਕੇ ਅਸੀਂ ਦੁੱਖਾਂ ਤੋਂ ਡਰਦੇ ਪਏ ਹਾਂ। ਇਕਨੋਮੀਕਲ ਕ੍ਰਾਈਸਿਸ ਆ ਜਾਣਾ, ਆਮਦਨ ਘੱਟ ਜਾਣੀ, ਖਰਚੇ ਵੱਧ ਜਾਣੇ, ਇਹ ਇੱਕ ਦੁੱਖ ਹੈ। ਦੁੱਖ ਅਣਗਿਣਤ ਕਿਸਮ ਦੇ ਨੇ, ਮੈਂ 2-3 ਕੁ ਤੁਹਾਡੇ ਸਾਹਮਣੇ ਰੱਖਣੇ ਚਾਹਾਂ। ਇਕਨੋਮੀਕਲ ਕ੍ਰਾਈਸਿਸ ਆ ਗਿਆ, ਬੜਾ ਦੁੱਖ ਹੈ, ਪਰ ਇਹ ਮੈਡੀਸਨ ਬਣਦਾ ਹੈ। ਜਿਸ ਮਨੁੱਖ ਨੇ ਗਰੀਬੀ ਦੇਖੀ ਹੈ, ਜਿਸ ਮਨੁੱਖ ਨੇ ਇਕਨੋਮੀਕਲ ਕ੍ਰਾਈਸਿਸ ਦੇਖਿਆ, ਉਹ ਫਜ਼ੂਲ ਖਰਚੀ ਤੋਂ ਬਚ ਜਾਂਦਾ ਹੈ ਜਪ ਸਤਨਾਮ ਸ਼ੁਰੂ। ਨੰਬਰ 2, ਪੈਸੇ ਨੂੰ ਵਰਤਣਾ ਕਿਵੇਂ ਹੈ, ਕਮਾਉਣਾ ਕਿਵੇਂ ਹੈ, ਤੇ ਹਰ ਇੱਕ ਨੂੰ ਪਤਾ ਏ ਵਰਤਣਾ ਕਿਵੇਂ ਹੈ, ਇਹ ਇਕਨੋਮੀਕਲ ਕ੍ਰਾਈਸਿਸ ਤੋਂ ਬਿਨਾਂ ਆ ਹੀ ਨਹੀਂ ਸਕਦਾ। ਤੀਸਰੀ ਗੱਲ ਹੋਰ ਕਹਿੰਦੇ ਹਾਂ, ਜਿਸ ਮਨੁੱਖ ਨੂੰ ਪੈਸਾ ਵਰਤਣਾ ਨਹੀਂ ਆਇਆ, ਉਹ ਮਨੁੱਖ ਹਮੇਸ਼ਾ ਆਪਣੀ ਆਮਦਨ ਤੋਂ ਖਰਚੇ ਵਧਾ ਕੇ ਰੱਖਦਾ ਹੈ। ਵੈਸਟਰਨ ਵਾਲੇ ਗੌਰਮੈਂਟ ਦੇ ਕਰਜ਼ੇ ਹੀ ਰਹਿੰਦੇ ਨੇ। ਖੈਰ ਇਸ ਪਾਸੇ ਰਹੀਏ, ਇਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਚਾਦਰ ਦੇਖ ਕੇ ਪੈਰ ਪਸਾਰਨਾ। ਜਿਹੜਾ ਆਪਣੀ ਆਮਦਨ ਤੋਂ ਵੱਧ ਖਰਚੇ ਰੱਖਦਾ, ਲੱਖ ਕਮਾਈ ਕਰ ਲਵੇ, ਟੈਨਸ਼ਨ ਵਿੱਚ ਰਹੇਗਾ, ਕਿਉਂਕਿ ਕਰਜ਼ਾ ਹੀ ਕਦੀ ਸੁਖੀ ਨਹੀਂ ਹੋ ਸਕਦਾ। ਜਿਹੜਾ ਆਮਦਨ ਤੋਂ ਖਰਚੇ ਘੱਟ ਰੱਖਦਾ ਹੈ ਉਹ ਆਨੰਦ ਵਿੱਚ ਰਹਿੰਦਾ ਹੈ ਜਪੋ ਸਤਨਾਮ। ਇਹ ਸਭ ਕੁਛ ਇਕਨੋਮੀਕਲ ਕ੍ਰਾਈਸਿਸ ਵਿੱਚੋਂ ਹੀ ਸਿੱਖਿਆ ਜਾਂਦਾ। ਦੁੱਖ ਦਾਰੂ ਘਰ ਦਾ ਕਲੇਸ਼, ਘਰ ਦਾ ਝਗੜਾ, ਇੱਕ ਦੂਸਰੇ ਨਾਲ ਰੁੱਸ ਜਾਣਾ, ਇਹ ਸਿਖਾਉਂਦਾ ਹੈ ਬੋਲਣਾ ਕਿਵੇਂ ਹੈ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਘਰ ਦੇ ਝਗੜਿਆਂ ਤੋਂ ਨਹੀਂ ਸਿੱਖਿਆ, ਇਕਨੋਮੀਕਲ ਕ੍ਰਾਈਸਿਸ ਤੋਂ ਨਹੀਂ ਸਿੱਖਿਆ, ਉਹ ਸਿੱਖ ਵੀ ਨਹੀਂ ਸਕਦਾ, ਕਿਉਂਕਿ ਦੁੱਖ ਦਾਰੂ ਬਣਦੇ ਨੇ ਤੇ ਸੁੱਖ ਰੋਗ ਬਣਦੇ ਨੇ। ਜਿਤਨਾ ਮਨੁੱਖ ਸੁੱਖਾਂ ਵਿੱਚ ਅਵੇਸਲਾ ਹੋ ਜਾਂਦਾ ਹੈ, ਅਨ ਅਵੇਅਰ ਹੋ ਜਾਂਦਾ ਹੈ, ਦੁੱਖਾਂ ਵਿੱਚ ਸੁਚੇਤ ਹੁੰਦਾ ਹੈ। ਆਹ ਕੰਸੈਪਟ ਇਸ ਵਿੱਚ ਹੈ, ਆਪ ਸਟੱਡੀ ਕਰਦੇ ਰਹਿਣਾ। ਇਹ ਸ਼ਬਦ ਬੜਾ ਕਮਾਲ ਦਾ ਹੈ ਔਰ ਇਹਨੂੰ ਆਸਾ ਜੀ ਦੀ ਵਾਰ ਦੇ ਬਾਕੀ ਸ਼ਲੋਕ ਤੇ ਪੌੜੀ ਨਾਲ ਮੇਲ ਕੇ ਵੀ ਪੜ੍ਹਦੇ ਰਹਿਣਾ ਔਰ ਸਟੱਡੀ ਕਰਨੀ। ਖਜ਼ਾਨਾ ਬੜਾ ਕੀਮਤੀ ਹੈ ਪਾਵਨ ਗੁਰਬਾਣੀ। ਜੇ ਮਨੁੱਖ ਨੂੰ ਇਹ ਸਮਝ ਲੱਗ ਜਾਵੇ, ਫਿਰ ਵਾਹਿਗੁਰੂ ਆਪਣੇ ਇਹ ਭੇਦ ਸਮਝਾ ਦਿੰਦਾ ਹੈ। ਅਖੀਰ ਦੇ ਉੱਪਰ ਜਿਹੜੀ ਪੌੜੀ ਪੜ੍ਹੀ ਜਾਂਦੀ ਹੈ ਉਸ ਵਿੱਚ ਪਿਆਰੇ ਵਾਹਿਗੁਰੂ ਜੀ ਦੀਆਂ ਸ਼ਕਤੀਆਂ ਦਾ ਵਰਣਨ ਹੈ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ। ਉਹਦੇ ਕੋਲ ਪਾਵਰ ਬੜੀ ਹੈ, ਬੜੀ ਰੱਖਿਆ ਕਰਦਾ ਹੈ, ਅੰਦਰ ਬੈਠਾ ਹੋਇਆ ਵਾਹਿਗੁਰੂ, ਬੜੀ ਸਟਰੋਂਗ ਵਾਈਬ੍ਰੇਸ਼ਨ ਹੈ, ਕਦੀ ਉਸ ਨਾਲ ਸਾਂਝ ਬਣ ਜਾਵੇ। ਜੋ ਚਾਹੁੰਦੇ ਹੋ ਉਹ ਕੰਮ ਹੋਏਗਾ, ਅਵਸ਼ ਹੋਏਗਾ, ਕਿਉਂਕਿ ਵਾਹਿਗੁਰੂ ਨੇ ਹੀ ਬਾਹਰ ਵਾਈਬ੍ਰੇਸ਼ਨ ਬਣਾਉਣੀ ਹੁੰਦੀ ਹੈ। ਤੁਸੀਂ ਕਿਸੇ ਮੀਟਿੰਗ ਵਿੱਚ ਜਾਓ, ਤੁਹਾਡੀ ਡੀਲਿੰਗ ਹੈ, ਤੁਸੀਂ ਚਾਹੁੰਦੇ ਹੋ ਕਿ ਅੱਜ ਇਹ ਡੀਲ ਸਿਰੇ ਲੱਗ ਜਾਵੇ, ਅੰਦਰ ਬੈਠੇ ਹੋਏ ਵਾਹਿਗੁਰੂ ਨਾਲ ਸਾਂਝ ਪਾ ਕੇ ਦੇਖਣੀ, ਉਸ ਵਾਈਬ੍ਰੇਸ਼ਨ ਦੀ, ਸਟਰੋਂਗ ਵਾਈਬ੍ਰੇਸ਼ਨ ਦੇ ਪ੍ਰਤੱਖ ਕੌਤਕ ਤੁਸੀਂ ਮੀਟਿੰਗ ਵਿੱਚੋਂ ਦੇਖੋਗੇ। ਦੁਨੀਆ ਕਹਿੰਦੀ ਸੀ ਤੇ ਕਦੀ ਕਿਸੇ ਤੋਂ ਮੰਨਦਾ ਨਹੀਂ ਸੀ, ਤੁਹਾਡੇ ਤੋਂ ਕਿਵੇਂ ਮੰਨ ਗਿਆ? ਜਿਤਨਾ ਚਿਰ ਵਾਈਵ ਸਟਰੋਂਗ ਵਾਈਬ੍ਰੇਸ਼ਨ ਤੁਹਾਡੇ ਅੰਦਰ ਸਟਰੋਂਗ ਵਾਈਬ੍ਰੇਸ਼ਨ ਨਹੀਂ ਬਣੇਗੀ ਵਾਹਿਗੁਰੂ ਦੇ ਪਿਆਰ ਦੀ, ਉਤਨਾ ਚਿਰ ਬਾਤ ਨਹੀਂ ਬਣੇਗੀ। ਤਿੱਥੈ ਤੋਂ ਸਮਰੱਥ ਹੋ, ਵਿਕਾਰਾਂ ਵਿੱਚ ਵੀ ਉਹ ਮਦਦ ਕਰਨ ਵਾਲੀ, ਵਿਕਾਰਾਂ ਦੀ ਅਗਨੀ ਵਿੱਚ ਵੀ ਮਦਦ ਕਰਨ ਵਾਲੀ। ਉਸ ਤੋਂ ਬਾਅਦ ਹੈ ਜੁੜਨ ਦਾ ਤਰੀਕਾ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ। ਚਾਰ ਚੀਜ਼ਾਂ ਨੇ ਇਸ ਵਿੱਚ, ਦੋ ਅੰਦਰ ਤੇ ਦੋ ਬਾਹਰ। ਅੰਦਰ ਹੈ ਅੰਤਰ ਗੁਰ ਆਰਾਧਨਾ, ਤੇ ਅੰਦਰ ਹੈ ਸ੍ਰਵਣੀ ਸੁਣਨਾ ਗੁਰ ਨਾਮ। ਬਾਹਰ ਹੈ ਸਤਿਗੁਰ ਨੇਤੀ ਨੇਤਰੀ ਵੇਖਣਾ ਤੇ ਜਿਹਵਾ ਜਪ ਗੁਰ ਨਾਮ। ਅੰਦਰਲੀਆਂ ਦੋਨਾਂ ਚੀਜ਼ਾਂ ਨੂੰ ਪਹਿਲਾਂ ਤੇ ਪਿੱਛੋਂ ਰੱਖ ਦਿੱਤਾ। ਇਹਨੂੰ ਕਹਿੰਦੇ ਨੇ ਕੜਾਹ ਕੁੰਡਲ, ਕੜਾਹਾ ਚੁੱਕਣਾ ਹੋਵੇ ਕੁੰਡੇ ਚੁੱਕ ਲਓ ਆਪੇ ਚੁੱਕਿਆ ਜਾਂਦਾ। ਅੰਦਰਲੀਆਂ ਦੋਨੋਂ ਚੀਜ਼ਾਂ ਫਸਟ ਐਂਡ ਲਾਸਟ ਰੱਖ ਦਿੱਤੀਆਂ ਨੇ। ਅੰਤਰ ਗੁਰ ਆਰਾਧਨਾ ਫਸਟ ਤੇ ਰੱਖ ਦਿੱਤਾ, ਸ੍ਰਵਣੀ ਸੁਣਨਾ ਗੁਰ ਨਾਮ ਲਾਸਟ ਤੇ ਰੱਖ ਦਿੱਤਾ ਹੈ। ਸੈਕਿੰਡ ਤੇ ਥਰਡ ਦੇ ਉੱਪਰ ਰੱਖਿਆ ਗੁਰੂ ਨੂੰ ਦੇਖਣਾ ਤੇ ਜੀਵ ਨਾਲ ਜਪਣਾ। ਇਹ ਚਾਰ ਦਾਤਾਂ ਨੇ, ਬਖਸ਼ਿਸ਼ਾਂ ਮਿਲ ਜਾਣ ਤੇ ਅੰਦਰ ਬੈਠੇ ਹੋਏ ਰੱਬ ਨਾਲ ਸਾਂਝ ਹੋ ਸਕਦੀ ਹੈ, ਉਸਨੂੰ ਖੁਸ਼ ਕੀਤਾ ਜਾ ਸਕਦਾ ਹੈ, ਗੁਰੂ ਨਾਲ ਸਾਂਝ ਪਾ ਸਕਦੀ ਹੈ। ਅਖੀਰਲਾ ਜਿਹੜਾ ਸ਼ਬਦ ਹੈ ਰੱਖੇ ਰੱਖਣ ਹਾਰ, ਉਹ ਇੱਕ ਅਰਦਾਸਾਂ ਨੇ, ਬੇਨਤੀਆਂ ਨੇ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਬਚਾ ਕੇ ਰੱਖੋ। ਚਾਰ ਦਿਨ ਇੱਥੇ, ਪੰਜ ਦਿਨ ਤੰਜਕ ਪ੍ਰਯੋਗ। ਇਸ ਇੱਛਾ ਵਿੱਚ ਘੰਟਾ ਘੰਟਾ ਹਾਜ਼ਰੀ ਭਰੀ ਕਿ ਕਾਸ਼ ਤੁਹਾਡੇ ਚਰਨਾਂ ਦੀ ਧੂੜੀ ਦਾ ਕਿਣਕਾ ਮਸਤਕ ਨਾ ਲੱਗ ਜਾਵੇ ਤੇ ਮੈਨੂੰ ਵੀ ਬਾਣੀ ਦੀ ਸਮਝ ਲੱਗ ਜਾਵੇ। ਕੋਟਾਨ ਕੋਟ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਬੇਅੰਤ ਬੇਅੰਤ ਸ਼ੁਕਰਾਨਾ ਹੈ ਗੁਰੂ ਕੀ ਸੰਗਤ ਦਾ, ਸੰਗਤ ਵਿੱਚ ਪਹੁੰਚੇ ਹੋਏ ਹਰ ਬੱਚੇ ਬੱਚੀ ਦਾ ਸ਼ੁਕਰਾਨਾ, ਨੌਜਵਾਨ ਵੀਰਾਂ ਭੈਣਾਂ ਦਾ ਸ਼ੁਕਰਾਨਾ, ਪਿਤਾ ਸਮਾਨ ਬਜ਼ੁਰਗ ਬੈਠੇ ਨੇ, ਮੇਰੀਆਂ ਮਾਵਾਂ ਬੈਠੀਆਂ ਨੇ, ਸਾਰਿਆਂ ਦਾ ਸ਼ੁਕਰਾਨਾ ਹੈ। ਵਿਸ਼ੇਸ਼ ਧੰਨਵਾਦ ਦੋਨੋਂ ਗੁਰਦੁਆਰਿਆਂ ਦੇ ਸਮੂਹ ਪ੍ਰਬੰਧਕਾਂ ਦਾ, ਤੰਜੰਗ ਪ੍ਰਯੋਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ, ਏਰ ਪਾਸਰਵਾਰੂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਹੈ, ਕਿਉਂਕਿ ਪ੍ਰਬੰਧਕਾਂ ਦੀ ਇਜਾਜ਼ਤ ਸਾਡੇ ਲਈ ਅਸੀਸ ਹੁੰਦੀ ਹੈ। ਜਦੋਂ ਪ੍ਰਬੰਧਕ ਇਜਾਜ਼ਤ ਦਿੰਦੇ ਨੇ, ਉਸ ਇਜਾਜ਼ਤ ਵਿੱਚੋਂ ਸਾਨੂੰ ਤੁਹਾਡੀ ਚਰਨ ਧੂੜੀ ਪ੍ਰਾਪਤ ਕਰਨ ਦਾ ਸਮਾਂ ਮਿਲਦਾ ਹੈ। ਪ੍ਰਬੰਧਕਾਂ ਦੀ ਇਜਾਜ਼ਤ ਦੇ ਵਿੱਚੋਂ ਹੀ ਸਾਨੂੰ ਇਹ ਸੇਵਾ ਕਰਨ ਦਾ ਸਮਾਂ ਮਿਲਦਾ ਹੈ। ਇਹਨਾਂ ਦੀ ਇਜਾਜ਼ਤ ਸਾਡੇ ਲਈ ਅਸੀਸ ਹੁੰਦੀ ਹੈ, ਤੁਹਾਡਾ ਇੱਕ ਪਰਉਪਕਾਰ ਹੁੰਦਾ ਹੈ। ਇੱਕ ਸ਼ਬਦ ਆਮ ਵਰਤਣਾ ਸ਼ੁਰੂ ਕਰ ਦਿੱਤਾ ਸੀ ਦੂਸਰੇ ਤੋਂ, ਇੱਕ ਦੂਸਰੇ ਨੂੰ ਦੇਖ ਕੇ, ਕਿ ਫਲਾਨਾ ਵਿਅਕਤੀ ਕੀਰਤਨ ਕਰਕੇ ਕਥਾ ਕਰਕੇ ਨਿਹਾਲ ਕਰੇਗਾ, ਮੈਂ ਬੇਨਤੀ ਕਰਾਂ ਸਗੋਂ ਖੁਦ ਨਿਹਾਲ ਹੋਵਾਂਗੇ, ਕਿਉਂਕਿ ਨਿਹਾਲ ਜਾਂ ਗੁਰੂ ਕਰ ਸਕਦੇ ਨੇ ਜਾਂ ਸੰਗਤ ਕਰ ਸਕਦੀ ਹੈ। ਸੰਗਤ ਦੀ ਅਸੀਸ, ਗੁਰੂ ਕੀ ਅਸੀਸ। ਬੇਅੰਤ ਧੰਨਵਾਦ ਇੱਥੋਂ ਦੇ ਗੁਰੂ ਕੇ ਵਜ਼ੀਰ ਗਿਆਨੀ ਪ੍ਰੀਤਮ ਸਿੰਘ ਹੋਰਾਂ ਦਾ ਅਤੇ ਗੁਰੂ ਕੇ ਹੋਰ ਚਾਕਰੀ ਕਰਨ ਵਾਲੇ ਸੇਵਕ ਸਾਰਿਆਂ ਦਾ ਸਮੂਹਿਕ ਤੌਰ 'ਤੇ ਧੰਨਵਾਦ। ਤੁਹਾਡੀਆਂ ਯਾਦਾਂ, ਤੁਹਾਡੀਆਂ ਅਸੀਸਾਂ ਲੈ ਕੇ ਨਦੀ ਨਾਮ ਸੰਜੋਗੀ ਮੇਲਾ ਅਖੀਰ 'ਤੇ ਇੱਕ ਬੇਨਤੀ ਜ਼ਰੂਰ ਕਰਾਂਗਾ। ਅੱਜ ਤੋਂ ਬਾਅਦ, ਫਤਿਹ ਬੁਲਾਉਣ ਤੋਂ ਬਾਅਦ, ਭਾਈ ਰਾਮ ਸਿੰਘ ਨੂੰ ਭੁੱਲ ਜਾਣਾ ਔਰ ਗੁਰੂ ਕੇ ਸਿਧਾਂਤਾਂ ਨੂੰ ਜ਼ਿੰਦਗੀ 'ਚ ਅਪਣਾ ਲੈਣਾ। ਜਿਹੜੇ ਬਚਨ ਤੁਹਾਨੂੰ ਚੰਗੇ ਲੱਗੇ ਉਹਨਾਂ ਨੂੰ ਗੁਰੂ ਕੇ ਸਮਝ ਕੇ ਹਿਰਦੇ ਵਿੱਚ ਵਸਾ ਲੈਣੇ, ਜਿਹੜੇ ਤੁਹਾਨੂੰ ਚੰਗੇ ਨਹੀਂ ਲੱਗੇ ਉਹ ਮੇਰੀ ਵੀਕਨੈਸ ਸਮਝ ਕੇ ਉਸਨੂੰ ਇਗਨੋਰ ਕਰ ਦੇਣਾ ਔਰ ਅਰਦਾਸ ਕਰ ਦੇਣੀ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਤੋਂ ਸਮਤ ਬਖਸ਼ਣ, ਭੁੱਲ ਚੁੱਕ ਦੀ ਖਿਮਾ। ਮਨ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਸਾਂ ਚੋਲੀ ਪਾ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।